ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਰੁਤੀ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਸ਼ੋ ਸਾਧ ਹੈ ਧੂਰ। ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ। ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਸ਼ੋ ਸਾਧ ਹੈ ਧੂਰ। ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ। ਕਿਲਵਖ ਕਾਟਣ ਭੈ ਹਰਣ ਸੁਖ ਸਾਗਰ ਹਰ ਰਾਏ। ਦੀਨ ਦਇਆਲ ਦੁਖ ਭੰਜਨ ਨਾਨਕ ਨੀਤ ਧਿਆਏ। ਸ਼ੰਤ ਜਸ ਗਾਵਹ ਵੱਡ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ। ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਓ। ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇੱਕ ਮਨ ਧਿਆਇਆ ਸਫਲ ਜਨਮ ਭਇਆ ਤਿਨਕਾ। ਜਿਨੀ ਸੋ ਪ੍ਰਭ ਪਾਇਆ ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾ ਹੰਤ ਜੀਓ। ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਅਰਹੰਤ ਜੀਓ। ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾ ਹੰਤ ਜੀਓ। ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਹੁਕਮ ਰੂਪ ਸ਼ਬਦ ਬਖਸ਼ਿਸ਼ ਕੀਤਾ ਹੈ, ਇਸ ਦੇ ਆਰੰਭਕ ਦੋ ਸ਼ਲੋਕ ਔਰ ਛੰਤ ਦੇ ਪਹਿਲੇ ਪਦੇ ਦਾ ਆਪ ਜੀ ਨੇ ਪਾਠ ਨੂੰ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਬਚਨ ਦੀ ਆਪਾਂ ਵਿਚਾਰ ਕਰਨੀ ਹੈ। ਇਸ ਦੇ ਸਿਰਲੇਖ ਸੰਬੰਧੀ, ਇਸ ਵਿੱਚ ਸਤਿਗੁਰਾਂ ਨੇ ਕੀ ਸਾਨੂੰ ਬਖਸ਼ਿਸ਼ ਕੀਤੀ, ਆਪ ਸੰਗਤ ਅਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਿਰਦੇ ਦੀ ਭੈ ਭਾਵਨੀ ਅਦਬ ਦੀ ਦਾਤ ਬਖਸ਼ੋ। ਆਪ ਵਿੱਚ ਵਰਤ ਕੇ ਸਤਿਗੁਰੂ ਜੀ ਵਿਚਾਰ ਕਰਾ ਲਵੋ। ਪਿਆਰ ਅਦਬ ਸਹਿਤ ਸੰਗਤ ਜੀ, ਗੁਰੂ ਸਵਾਰਿਓ, ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ।
ਰਾਮ ਕਲੀ ਰਾਗ ਹੈ ਔਰ ਅੱਜ ਦੇ ਇਸ ਪਵਿੱਤਰ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਉਸਰਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਨੂੰ ਇਕੱਤਰ ਕਰਕੇ ਸੰਪਾਦਨ ਕੀਤਾ, ਪਹਿਲਾਂ ਪ੍ਰਕਾਸ਼ ਕਰਾਇਆ ਅਤੇ ਸਾਰੀ ਜ਼ਿੰਦਗੀ ਭਾਵੇਂ ਖੂਨ ਦੇ ਰਿਸ਼ਤੇ ਭਾਵੇਂ ਬਾਹਰ ਦੇ ਲੋਕਾਂ ਨੇ ਬਹੁਤ ਯਤਨ ਕੀਤਾ ਤਪਾਣ ਦਾ, ਪਰ ਸੱਚ ਇਵੇ ਕਿ ਠੰਡ ਦਾ ਘਰ, ਬਰਫ਼ ਦਾ ਘਰ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤੱਤੀ ਤਵੀ 'ਤੇ ਬੈਠ ਕੇ ਵੀ ਅੱਤ ਦੇ ਸੀਤਲ ਰਹੇ। ਐਸੇ ਹੀ ਵੇ ਘਰ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਆਪਣੀ ਰਸਨਾ ਤੋਂ ਅੱਜ ਦਾ ਇਹ ਸ਼ਬਦ ਉਚਾਰਨ ਕੀਤਾ ਹੈ।
ਰੁਤੀ ਸਲੋਕ,
ਇਹ ਅੱਜ ਦੀ ਬਾਣੀ ਦਾ ਜਿਹੜਾ ਸਿਰਲੇਖ ਹੈ, ਜਿਹੜਾ ਹੁਕਮ ਆਇਆ ਹੈ ਸੰਗਤ ਜੀ, ਇਹਦਾ ਸੁਰਲੇਖ ਹੈ ਰੁਤੀ। ਮੈਂ ਥੋੜੀ ਇਸ ਸੰਬੰਧੀ ਆਰੰਭ ਚ ਹੀ ਬੇਨਤੀ ਅੱਜ ਕਰ ਜਾਣੀ ਹੈ। ਸਤਿਗੁਰਾਂ ਨੇ ਸਿਰਲੇਖ ਦਿੱਤਾ ਰੁਤੀ, ਉਸ ਤੋਂ ਬਾਅਦ ਸਲੋਕ ਦਰਜ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਸਰਬ ਵਿਆਪਕ ਹੈ, ਨਿਰੰਤਰਤਾ ਵਾਲਾ ਹੈ ਤੇ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ, ਵਸਲ ਦਾ, ਮਿਲਾਪ ਦਾ ਜੋ ਵਸੀਲਾ ਹੈ ਉਹ ਸਤਿਗੁਰੂ ਜੀ ਦੀ ਕਿਰਪਾ ਹੈ, ਉਹ ਸਤਿਗੁਰ ਪ੍ਰਸਾਦ ਹੈ। ਥੋੜਾ ਜਿਹਾ ਅੱਜ ਭਾਵੇਂ ਆਪ ਘਰਾਂ ਚ ਬੈਠੇ ਸੁਣ ਰਹੇ ਹੋ, ਦੀਵਾਨ ਅਸਥਾਨ ਤੇ ਇਕੱਤਰ ਹੋਏ ਹੋ, ਇਸ ਬਾਣੀ ਦੀ ਵਿਆਖਿਆ ਕਰਨ ਤੋਂ ਪਹਿਲਾਂ ਕੁਛ ਬੇਨਤੀਆਂ ਇਹਦੇ ਸਿਰਲੇਖ ਦੇ ਸੰਬੰਧੀ ਕਰਨੀਆਂ ਨੇ। ਭਾਵਾਂ ਅੱਜ ਦਾ ਹੁਕਮਨਾਮਾ ਜੇ ਆਪਾਂ ਦੇਖੀਏ ਤੇ ਤਕਰੀਬਨ ਦੋ ਅੰਗਾਂ ਦਾ ਬਣਦਾ ਹੈ। ਇਸ ਵਿੱਚ 16 ਸ਼ਲੋਕ ਨੇ ਜੀ ਤੇ ਜਿਹੜੇ ਛੰਤਾਂ ਦੇ ਪਦੇ ਨੇ ਉਹ 8 ਨੇ। ਛੰਤ ਦੇ ਇੱਕ ਇੱਕ ਪਦੇ ਵਿੱਚ 6-6 ਤੁਕਾਂ ਨੇ, 8-6-48 ਤੁਕਾਂ ਛੰਤਾਂ ਦੀਆਂ ਨੇ, 16 ਸ਼ਲੋਕ ਨੇ। ਇੱਕ ਇੱਕ ਸ਼ਲੋਕ ਦੇ ਵਿੱਚ ਅਸੀਂ ਦੇਖਨੇ ਹਾਂ ਕਿ ਸਤਿਗੁਰਾਂ ਨੇ ਕਿਰਪਾ ਕਰਕੇ 4-4 ਤੁਕਾਂ ਰੱਖੀਆਂ ਨੇ। ਮੈਂ ਆਪ ਨੂੰ ਬੇਨਤੀ ਕਰਾਂ ਕਿ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਤੋਂ ਪਹਿਲਾਂ ਇਸ ਦਾ ਸਿਰਲੇਖ ਹੈ ਰੁਤੀ। ਫਿਰ ਮੇਰੀ ਅਰਜ਼ ਹੈ, ਮੈਂ ਕੋਈ ਵਿਦਵਾਨ ਨਹੀਂ, ਮੈਂ ਸੱਚ ਕਹਿਣਾ ਵਾਂ, ਇਹ ਸਤਿਗੁਰੂ ਜੀ ਦਾ ਤਰਤ ਹੈ ਔਰ ਆਪ ਸੰਗਤ ਦੀ ਅਸੀਸ ਤੇ ਪਿਆਰ ਹੈ। ਮਤ ਸਮਝੀਏ ਕਿ ਆਪਾਂ ਬਹੁਤ ਵੱਡੇ ਵਿਦਵਾਨ ਹਾਂ, ਇਹਨੇ ਨੇ ਤੁਰੰਤਰ ਵਿਦਵਾਨ ਆਪ ਜੀ ਕੋਲ ਇੱਥੇ ਕਥਾ ਵਿਚਾਰ ਕਰਕੇ ਜਾਂਦੇ ਨੇ। ਪਰ ਮੇਰੀ ਬੇਨਤੀ ਸੀ ਖਾਸ ਕਰਕੇ ਇਸ ਸਰਲੇਖ ਰੁੱਤ ਇਹਦੇ ਸੰਬੰਧੀ, ਅਸੀਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰਨੇ ਆ ਨਾ ਜੀ, ਪਾਠ ਕਰਦੇ ਆ, ਦਰਸ਼ਨ ਕਰਨੇ ਆ, ਇੱਕ ਤਾਂ ਸਪਸ਼ਟ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਤਤਕਰੇ ਦੇ ਰਾਗ ਨੇ, 31 ਰਾਗਾਂ ਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ, ਤੇ ਵਿਦਵਾਨ ਰਾਗੀ ਸੱਜਣ ਉਪ ਰਾਗਾਂ ਦਾ ਜ਼ਿਕਰ ਵੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਉਸ ਤੋਂ ਇਲਾਵਾ ਸਤਿਗੁਰਾਂ ਨੇ 22 ਵਾਰਾਂ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀਆਂ ਨੇ, ਜਿਸ ਵਿੱਚ 20 ਵਾਰਾਂ ਸਲੋਕਾਂ ਸਮੇਤ ਨੇ ਤੇ 2 ਵਾਰਾਂ ਗੁਰੂ ਗ੍ਰੰਥ ਸਾਹਿਬ ਚ ਸਿਰਫ ਪੌੜੀਆਂ ਨੇ, ਕਿਉਂਕਿ ਵਾਰ ਦੀ ਬਣਤਰ ਜਿਹੜੀ ਉਹ ਪੌੜੀਆਂ ਦਾ ਸੁਮੇਲ ਹੈ। ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਇਹ 8 ਪੌੜੀਆਂ ਨੇ। ਬਸੰਤ ਕੀ ਵਾਰ, ਮਹੱਲ 5, ਇਹ ਸਤਿਗੁਰਾਂ ਨੇ 3 ਪੌੜੀਆਂ ਹੀ ਦਰਜ ਕੀਤੀਆਂ ਨੇ। ਉਸ ਤੋਂ ਇਲਾਵਾ ਜਿਹੜੀ ਅਰਜ਼ ਕਰਨ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਉਸ ਵਕਤ ਸਮੇਂ ਦੀ ਗਿਣਤੀ ਮਿੰਤੀ ਸੀ ਜੀ, ਅੱਜ ਸ਼ਬਦ ਟਾਈਮ ਵਰਤ ਲਈਏ ਕਿ ਟਾਈਮ ਦੇ ਸਮੇਂ ਦੇ ਸਰਲੇਖ ਥੱਲੇ ਵੀ ਸਤਿਗੁਰਾਂ ਨੇ ਬਾਣੀ ਦਰਜ ਕੀਤੀ ਹੈ, ਕਿਉਂਕਿ ਰੁੱਤ ਦਾ ਸੰਬੰਧ ਭਾਵੇਂ ਮੌਸਮ ਨਾਲ ਹੈ, ਰੁੱਤ ਦਾ ਸੰਬੰਧ ਅਸੀਂ ਸਮਝਦੇ ਹਾਂ ਕਿ ਭਾਰਤ ਵਿੱਚ ਖੱਟ ਰਿਤੂ ਦਾ ਜ਼ਿਕਰ ਕੀਤਾ ਜਾਂਦਾ ਜ਼ਿਆਦਾ, ਔਰ ਖਾਸ ਕਰਕੇ ਸਾਡਾ ਜਿਹੜਾ ਇਹ ਇਲਾਕਾ ਹੈ, ਪੰਜਾਬ ਦੀ ਧਰਤੀ ਕਹਿ ਲਈਏ, ਇਸ ਇਲਾਕੇ ਤੇ ਸੱਚਮੁੱਚ ਨਾਲ ਸਾਡੇ ਪਹਾੜੀ ਲੱਗਦੀਆਂ, ਇਹ ਖੱਟ ਰਿਤੂ ਜਿਹੜੀਆਂ ਨੇ, 6 ਰੁੱਤਾਂ ਜਿਹੜੀਆਂ ਨੇ, ਉਹ ਆਪਣਾ ਮੌਸਮ ਦੇ ਲਿਹਾਜ ਨਾਲ ਅਸਰ ਦਿਖਾਉਂਦੀਆਂ ਰੁੱਤ ਜਿਹੜੀ ਹੈ। ਪਰ ਮੈਂ ਜਿਹੜੀ ਆਪ ਨੂੰ ਥੋੜੀ ਆਰੰਭ ਚ ਬੇਨਤੀ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਦੇ ਵਿੱਚ ਸਮੇਂ ਦੀ ਵੰਡ ਕੀਤੀ ਗਈ, ਅੱਜ ਅਸੀਂ ਬਾਹਰੋਂ ਸਿੱਧਾ ਪੁੱਛਦੇ ਕਿੰਨੇ ਮਿੰਟ, ਕਿੰਨੇ ਸਕਿੰਟ, ਕਿੰਨੇ ਘੰਟੇ, ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਸਮੇਂ ਦੀ ਗਿਣਤੀ ਕੀਤੀ ਗਈ, ਭਾਵੇਂ ਉਸ ਦਾ ਜ਼ਿਕਰ ਬਾਣੀ ਵਿੱਚ ਬਹੁਤ ਵਾਰੀ ਆਇਆ ਹੈ, ਪਰ ਅੱਜ ਦੇ ਲੋਕ, ਅਸੀਂ ਸੱਚੀ ਆਪ ਸਾਰੇ, ਅਸੀਂ ਉਸ ਸ਼ਬਦਾਵਲੀ ਦੀ ਨਹੀਂ ਵਰਤੋਂ ਕਰਦੇ ਪਏ, ਤੇ ਕਿਉਂਕਿ ਅੱਜ ਬੰਦਿਆਂ ਨੂੰ ਪਤਾ ਹੀ ਵੀ ਨਹੀਂ ਉਹ ਸਮੇਂ ਦੀ ਵੰਡ ਕੀ ਹੈ। ਅਸੀਂ ਰੋਜ਼ ਸਤਿਗੁਰਾਂ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਰਾਤ ਨੂੰ ਸੋਹਿਲਾ ਸਾਹਿਬ ਜੀ ਦੀ ਬਾਣੀ ਵਿੱਚ ਮਹਾਰਾਜ ਜੀ ਦਾ, ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ, ਮਹ ਹੋਵਾ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਥੋੜਾ ਜਿਹਾ ਇਸ ਨੂੰ ਬੇਨਤੀ ਨੂੰ, ਭਾਵਾਂ ਇਸ ਅਸਥਾਨ ਤੇ ਹੋ ਸਕਦਾ ਪਹਿਲਾਂ ਵੀ ਗੁਰਮੁਖ ਪਿਆਰਿਆਂ ਨੇ ਇਸ, ਜੇ ਇਹ ਹੁਕਮਨਾਮਾ ਆਇਆ ਹੋਵੇ, ਇਹਦੀ ਵਿਆਖਿਆ ਕਰਦਿਆਂ ਜ਼ਿਕਰ ਕੀਤਾ ਹੋਵੇ। ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਵਿਸਵੇ, ਕਿਉਂਕਿ ਉੱਥੇ ਵਿਸਵੇ ਨਹੀਂ, ਵਿਸਵੇ ਅਸਲ ਚ ਕੀ ਹੈ, ਪੁਰਾਤਨ ਸਮੇਂ ਲੋਕਾਂ ਨੇ ਜਿਹੜੀ ਟਾਈਮ ਦੀ, ਸਮੇਂ ਦੀ ਵੰਡ ਕੀਤੀ, ਉਹ ਮਨੁੱਖੀ ਸਰੀਰ ਦੀ ਅੱਖ ਦੇ ਇੱਕ ਵਾਰੀ ਝਮਕਣ ਨਾਲ ਸੀ। ਤੰਦਰੁਸਤ ਬੰਦੇ ਦੀ ਅੱਖ ਇੱਕ ਵਾਰ ਝਮਕੇ, ਉਹਨੂੰ ਨਿਮਖ ਜਾਂ ਆਪਾਂ ਫੋਰ ਕਹਿੰਦੇ ਹਾਂ। ਮੈਂ ਉਸ ਤੁਕ ਦੀ ਸਿਰਫ ਅਰਥ ਕਰਨ ਲੱਗਾ ਵਾਂ, ਅੱਖ 15 ਵਾਲੀ ਝਮਕੇ, ਤੰਦਰੁਸਤ ਅੱਖ 15 ਵਾਰੀ ਝਮਕੇ ਤੇ ਇੱਕ ਵਿਸਾ ਬਣਦਾ ਹੈ, ਕਿਉਂਕਿ ਉੱਥੇ ਬਾਣੀ ਚ ਹੈ ਵਿਸਵੇ, 15 ਵਾਰ ਅੱਖ ਝਮਕੀਏ ਉਨੇ ਸਮੇਂ ਚ ਇੱਕ ਵਿਸਾ ਬਣਦਾ। ਹੁਣ 15 ਵਿਸਿਆਂ ਨੂੰ ਇਕੱਠੇ ਕਰ ਲਈਏ ਤੇ ਇੱਕ ਚਸਾ ਬਣਦਾ ਹੈ, ਹੁਣ ਉਹ 30 ਚਸੇ ਇਕੱਠੇ ਕਰ ਲਈਏ ਤੇ ਇੱਕ ਪਲ ਬਣਦਾ ਹੈ, 60 ਪਲਾਂ ਨੂੰ ਇਕੱਠੇ ਕਰ ਲਈਏ ਤੇ ਇੱਕ ਘੜੀ ਬਣਦੀ ਹੈ, 7.5 ਘੜੀਆਂ ਨੂੰ ਜੋੜ ਲਈਏ ਤੇ ਇੱਕ ਪਹਿਰ ਬਣਦਾ ਹੈ, 8 ਪਹਿਰ ਆਪਾਂ ਜੋੜ ਲਈਏ ਤੇ ਦਿਨ ਤੇ ਰਾਤ ਬਣਦਾ ਹੈ। ਉਸ ਤੋਂ ਇਲਾਵਾ ਫਿਰ ਸਮੇਂ ਦੀ ਚਾਲ ਦੇਖੋ, ਇੱਕ ਨਿਮਖ ਤੋਂ ਸ਼ੁਰੂ ਹੋਇਆ ਸਮਾਂ, ਸਭ ਤੋਂ ਛੋਟੀ ਇਕਾਈ, ਇੱਕ ਵਾਰੀ ਝਮਕਣਾ ਅੱਖ ਨੂੰ, 7 ਵਾਰ ਨੇ, ਉਸ ਤੋਂ ਬਾਅਦ ਮਹੀਨੇ ਨੇ, ਗੁਰਮੁਖੋ 15 ਥਿੱਤਾਂ ਨੇ ਤੇ 6 ਰੁੱਤਾਂ ਨੇ। ਸਤਿਗੁਰਾਂ ਤੋਂ ਕੁਰਬਾਨ ਜਾਈਏ ਜੀ, ਮੈਨੂੰ ਪਤਾ ਹੈ ਭਾਰਤ ਦੀ ਕਵਿਤਾ ਵਿੱਚ, ਹਿੰਦੁਸਤਾਨ ਦੀ ਕਵਿਤਾ ਵਿੱਚ ਮਹੀਨਿਆਂ ਦਾ, ਰੁੱਤਾਂ ਦਾ, ਦਿਨ ਰਾਤ ਦਾ ਬੜੀ ਵਾਰੀ ਜ਼ਿਕਰ ਕੀਤਾ ਗਿਆ ਹੈ, ਪਰ ਸਿਆਣੇ ਸੱਜਣੇ ਗੱਲ ਕਹਿੰਦੇ ਆ ਕਿ ਗੁਰਮਤ ਨੇ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਬਾਰਾਂ ਅੱਜ ਮੈਂ ਥੋੜੀ 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 ਸਾਰੀ ਬੇਨਤੀ ਕਰ ਜਾਣੀ ਹੈ ਜੀ, ਭਾਵੇਂ ਸ਼ਬਦ ਲੰਬੇਰਾ ਆਖਰੀ ਅਰਥ ਹੀ ਸਿਰਫ ਮੈਂ ਕਰ ਸਕਾਂਗਾ, ਪਰ ਇਸ ਦੇ ਆਰੰਭ ਵਿੱਚ ਜੋ ਰੁੱਤ ਮਹਾਰਾਜ ਨੇ ਸ਼ਬਦ ਵਰਤਿਆ ਰੁੱਤੀ, ਪੁਰਾਣੇ ਸਮੇਂ ਅਕਸਰ ਅੱਜ ਵੀ ਬਾਰੇਵਾਂ ਥੋੜੇ ਨਹੀਂ, ਸਰਦਾਰ ਆਪਣਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਉਹਨਾਂ ਦੀ ਇੱਕ ਪੂਰੀ ਕਿਤਾਬ ਹੀ ਬਾਰੇਵਾਂ ਦੇ ਉੱਤੇ ਹੈ, ਉਹਦੇ ਵਿੱਚ ਗੁਰੂ ਸਾਹਿਬ ਜੀ ਦੇ ਬਾਰਾਂਵਾਂ, ਉਸ ਤੋਂ ਇਲਾਵਾ ਪੰਜਾਬੀ ਦੇ ਜਿੰਨੇ ਬਾਰੇਵਾਂ ਸਨ ਉਹਨਾਂ ਬੜੀ ਮਿਹਨਤ ਕਰਕੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰ ਦਿੱਤੇ। ਫਿਰ ਇਹ ਗੱਲ ਜਿਹੜੀ ਉਹਨਾਂ ਕਮਾਲ ਦੀ ਕਹੀ, ਆਮ ਤੌਰ ਤੇ ਬਾਰਾਂ ਮਹਾਂ ਵਿਯੋਗ ਤੋਂ ਸ਼ੁਰੂ ਹੁੰਦਾ ਸੀ ਤੇ ਮਿਲਾਪ ਤੇ ਸਮਾਪਤੀ ਹੁੰਦੀ ਸੀ, ਕਿਉਂਕਿ ਇਹ ਕਵਿਤਾ ਦੀ ਇੱਕ ਵਣਗੀ ਕਹਿ ਲਓ ਬਾਰਾਂ ਮਹਾਂ, ਪਰ ਉਹਦਾ ਸੰਬੰਧ ਨਾਇਕ ਤੇ ਨਾਇਕਾ ਨਾਲ ਹੁੰਦਾ ਸੀ। ਫਿਰ ਸੰਗਤ ਜੀ ਮੈਂ ਰਿਪੀਟ ਕਰਨ ਲੱਗਾ, ਮੈਂ ਸਿਰਫ ਕੁਛ ਬੇਨਤੀ ਅੱਜ ਆਰੰਭ ਚ ਕਰਨੀ ਇਸ ਸੰਬੰਧੀ। ਮੰਨ ਲਓ ਇੱਕ ਇਸਤਰੀ ਆਪਣੇ ਪ੍ਰੇਮੀ ਦੇ ਵਿਯੋਗ ਵਿੱਚ ਹੈ ਤੇ ਜਿਉਂ ਜਿਉਂ ਮਹੀਨੇ ਲੰਘਦੇ ਨੇ ਜਿਹੜੀ ਜਿਹੜੀ ਮਹੀਨਿਆਂ ਚ ਰੁੱਤ ਹੁੰਦੀ ਹੈ ਉਹਨੂੰ ਤੰਗ ਕਰਦੀ ਹੈ, ਉਹ ਰੁੱਤ ਉਹਨੂੰ ਚੰਗੀ ਨਹੀਂ ਲੱਗਦੀ, ਨਾ ਸੌਣ ਚੰਗਾ ਲੱਗਦਾ, ਨਾ ਅੱਸੂ ਚੰਗਾ ਲੱਗਦਾ, ਨਾ ਬਸੰਤ ਚੰਗੀ ਲੱਗਦੀ ਹੈ, ਨਾ ਉਹਨੂੰ ਤੁਖਾਰ ਚੰਗਾ ਲੱਗਦਾ, ਨਾ ਜੇਠ ਅਖਾੜਾ ਘਾਮ ਚੰਗਾ ਲੱਗਦਾ, ਕਿਉਂਕਿ ਉਹ ਵਿਛੋੜੇ ਵਿੱਚ ਹੈ, ਆਪਣੇ ਪਿਆਰੇ ਤੋਂ ਬਿਨਾਂ ਉਹ ਤੜਵਰੀ ਹੈ। ਪਰ ਅਖੀਰ ਤੇ ਉਸ ਵਿਯੋਗਨ ਨੂੰ ਮਹੀਨੇ ਦਰ ਮਹੀਨੇ ਲਿਜਾਂਦਿਆਂ ਉਹ ਉਸ ਪ੍ਰੇਮੀ ਨਾਲ ਮਿਲਾ ਦਿੰਦਾ ਹੈ। ਮੈਂ ਸਤਿਗੁਰੂ ਜੀ ਦੀ ਬਾਣੀ ਤੋਂ ਕੁਰਬਾਨ ਜਾਵਾਂ, ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜਿਹੜੀ ਬਾਰਾਂ ਮਹਾਂ ਆਮ ਤੌਰ ਤੇ ਨਾਇਕ ਤੇ ਨਾਇਕਾ ਦੇ ਦੁਆਲੇ ਘੁੰਮਦੀ ਸੀ ਰਚਨਾ, ਮੇਰੇ ਬਾਬਾ ਜੀ ਨੇ ਇਸ ਨੂੰ ਆਤਮਾ ਤੇ ਪਰਮਾਤਮਾ ਦੇ ਸੰਬੰਧ ਨਾਲ ਜੋੜ ਕੇ ਸਤਿਗੁਰਾਂ ਨੇ ਬਾਰਾਂ ਮਾਂ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੈ। ਉਸ ਤੋਂ ਇਲਾਵਾ ਅਸੀਂ ਪਾਠ ਕਰਨੇ ਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਰਾਂ ਮਹਾਂ ਮਾਝ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਥੋੜੀ ਜਿਹੀ ਮੈਂ ਬੇਨਤੀਆਂ ਕਰੀ ਜਾਵਾਂਗਾ, ਬਾਰਾਂ ਮਹਾਂ ਸਮੇਂ ਦੀ ਵੰਡ ਹੈ ਬਾਰਾਂ ਮਹੀਨਿਆਂ ਦੀ। ਸਤਿਗੁਰਾਂ ਨੇ ਬਾਰਾਂ ਮਾਂ ਦੇ ਸਰਲੇਖ ਥੱਲੇ ਅੰਮ੍ਰਿਤ ਬਚਨ ਉਚਾਰਨ ਕਰ ਦਿੱਤੇ, ਜਿਹਨੂੰ ਆਪਾਂ ਸੰਗਰਾਂਦ ਕਹਿੰਦੇ ਹਾਂ। ਅਸਲ ਚ ਸ਼ਬਦ ਸੰਕ੍ਰਾਂਤੀ ਹੈ, ਪਰ ਮੈਂ ਭੁੱਲਾ ਨਾ, ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਕਿਤੇ ਵੀ ਸੰਕ੍ਰਾਂਤ ਲਫ਼ਜ਼ ਦੀ ਵਰਤੋਂ ਸਤਿਗੁਰਾਂ ਨੇ ਨਹੀਂ ਕੀਤੀ। ਸੰਗਰਾਂਦ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਨਹੀਂ ਆਇਆ। ਅਰਜ਼ ਹੈ, ਪਰ ਬਾਰਾਂ ਮਹਾਂ ਬਾਰਾਂ ਮਹੀਨੇ ਸੂਰਜ ਇੱਕ ਰਾਸ਼ੀ ਤੇ ਦੂਜੀ ਰਾਸ਼ੀ ਚ ਪ੍ਰਵੇਸ਼ ਕਰਦਾ, ਉਦਨ ਸੰਕ੍ਰਾਂਤੀ ਹੈ, ਅਸੀਂ ਉਹਨੂੰ ਝੁਠਲਾ ਨਹੀਂ ਸਕਦੇ। ਤੇ ਜਿਉਂ ਜਿਉਂ ਸੂਰਜ ਰਾਸ਼ੀਆਂ ਚ ਪ੍ਰਵੇਸ਼ ਕਰਦਾ ਮਹੀਨੇ ਬਦਲਦੇ ਨੇ, ਦੋ ਦੋ ਮਹੀਨਿਆਂ ਤੋਂ ਬਾਅਦ ਫਿਰ ਰੁੱਤਾਂ ਬਦਲ ਜਾਂਦੀਆਂ। ਜਿਹੜਾ ਅੱਜ ਸਰਲੇਖ ਬਾਬਾ ਜੀ ਸਾਰੀ ਕਿਰਪਾ ਕਰਨਗੇ। ਸੰਗਤ ਜੀ ਯਾਦ ਰੱਖਿਓ, ਅੱਜ ਰੁੱਤ ਦੇ ਨਾਲ ਬਾਰਾਂ ਮਹੀਨੇ ਵੀ ਆਉਣੇ ਨੇ, ਕਿਹੜੇ ਕਿਹੜੇ ਮਹੀਨੇ ਚ ਕਿਹੜੀਆਂ ਕਿਹੜੀਆਂ ਰੁੱਤਾਂ ਨੇ। ਹੁਣ ਉਹ ਬਾਰਾਂ ਮਾਹ ਜਿਹੜੇ ਨੇ ਉਹ ਰੁੱਤਾਂ ਨਾਲ ਵੀ ਸੰਬੰਧਿਤ ਨੇ। ਸਤਿਗੁਰਾਂ ਨੇ ਕੀ ਕੀਤਾ, ਸਮੇਂ ਦੇ ਸਰਲੇਖ ਵਿੱਚ ਬਾਰਾਂ ਮਾਹਾਂ ਦੀ ਵਰਤੋਂ ਕਰਕੇ, ਪਰ ਇਹਨੂੰ ਇਸ਼ਕ ਮਜਾਜੀ ਦੇ ਰੂਪ ਚ ਨਹੀਂ, ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਵਾਸਤੇ ਉਚਾਰਨ ਕਰ ਦਿੱਤਾ। ਉਸ ਤੋਂ ਬਾਅਦ ਇੱਕ ਹੋਰ ਬੇਨਤੀ ਕਰਾਂ ਕਿ ਅਸੀਂ ਦਿਨ ਤੇ ਰਾਤ ਸਮਾਂ ਹੁਣੇ ਮੰਨਿਆ। ਸੰਗਤ ਜੀ, ਬਾਰਾਂ ਮਾਹ ਮਾਝ ਤੋਂ ਬਾਅਦ ਜਿਹੜੀ ਦੂਸਰੀ ਬਾਣੀ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਦਾ ਸਰਲੇਖ ਦਿਨ ਰੈਣ ਹੈ, ਦਿਨ ਤੇ ਰਾਤ। ਅਸੀਂ ਪਹਿਰਿਆਂ ਦਾ ਜ਼ਿਕਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਸਤਿਗੁਰਾਂ ਨੇ ਪਹਿਰੇ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ ਹੈ। ਸੰਗਤ ਜੀ, 15 ਥਿੱਤਾਂ ਨੇ ਚੰਦਰਮਾ ਨਾਲ ਸੰਬੰਧਿਤ, ਗੁਰੂ ਗ੍ਰੰਥ ਸਾਹਿਬ ਵਿੱਚ 15 ਥਿੱਤਾਂ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ ਹੈ। ਸਤਿਗੁਰਾਂ ਨੇ 7 ਵਾਰ ਨੇ ਸਾਡੀ ਗਿਣਤੀ ਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਦੇ ਵਾਰ 7 ਤੇ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ 7 ਵਾਰ ਦਰਜ ਕੀਤੇ ਆ। ਥੋੜਾ ਜਿਹਾ ਇੱਕ ਇੱਕ ਤੁੱਕ ਮੈਂ ਲੈਣੀ ਹੈ, ਜ਼ਿਆਦਾ ਨਹੀਂ। ਦੇਖੋ, ਹੁਣ ਮੰਨ ਲਓ ਅੱਜ ਰੁੱਤੀ ਆਇਆ ਹੈ, 12 ਮਹੀਨੇ ਨੇ। ਅਸੀਂ ਜ਼ਿਆਦਾਤਰ ਸਿਰਫ ਮਹੀਨੇ ਦਾ ਨਾਮ ਸੁਣਨ ਵਾਸਤੇ ਉਤਸੁਕ ਹੁੰਦੇ ਹਾਂ, ਅੱਜ ਕਿਹੜਾ ਕਿਹੜਾ ਮਹੀਨਾ ਚੜ ਗਿਆ ਜੀ। ਪਰ ਗੁਰਮੁਖੋ, ਉਸ ਮਹੀਨੇ ਵੀ ਜਿਹੜਾ ਉਪਦੇਸ਼ ਦਿੱਤਾ ਹੈ, ਅਸਲ ਚ ਗੁਰਦੇਵ ਨੇ ਕੇਵਲ ਮਹੀਨਾ ਚੇਤੇ ਕਰਾਉਣ ਲਈ 12 ਨਹੀਂ, ਉਹ ਇਸ ਕਰਕੇ ਸੀ, ਇਸ ਮਹੀਨੇ ਨੂੰ ਤੂੰ ਕਿਵੇਂ ਜ਼ਿੰਦਗੀ ਬਤੀਤ ਕਰ ਸਕੇ। ਮੈਂ ਬੇਨਤੀ ਕਰਾਂ, 12 ਅਸੀਂ ਪੜ੍ਹਨੇ ਮਾਝ, ਇਹਦੀ ਆਰੰਭਤਾ ਵਿਛੋੜੇ ਤੋਂ ਹੈ ਤੇ ਸੱਚਮੁੱਚ ਇਹਦੀ ਸੰਪੂਰਨਤਾ ਮਿਲਾਪ ਤੋਂ ਹੈ। 12 ਮਾਝ ਦੇ ਅਸੀਂ 14 ਪਦੇ ਪੜ੍ਹਨੇ ਆ। ਪਹਿਲਾ ਪਦਾ ਹੈ ਬੇਨਤੀ ਵਿਛੋੜੇ ਕਰਕੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦੇ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਦੇਖੋ, ਇਹ ਵਿਛੋੜੇ ਤੋਂ ਸ਼ੁਰੂ ਹੁੰਦਾ। ਪਹਿਲਾ ਮਹੀਨਾ सिर्फ यह दस्या गया कि चेत विच जे रब नू चेतेगा ते तेरे दो कट्टे जानगे आनंद पैदा हो जाएगा तेरे अंदर। पहला महीना यही है ना जी, चेत गोविंद आराधी है हो वे। याद रखियो फ्यूचर की गल की है, वर्तमान च जे होया नहीं, वर्तमान विच चेत विच तू करतार नू चेते कर, होवे आने वाले समय च होवे आनंद घना। पर चेते किवें करे, संत जना मिल पाई है रसना नाम भना, संगत विच बैठ के अपनी रसना तो नाम जप। हुण एक एक महीना लंघदियां जदों असीं फलगुण ते आउने आ, उत्थे महाराज ने शब्द फगण भी बाणी च वरते आ, पर उत्थे फलगुण वरते आ। संगत जी उत्थे महाराज का वचन है, फलगुण आनंद उपार जाना हर सज्जन प्रगट आए, संत सहाई राम के कर कृपा दिया मिलाए। मेरी फिर बेनती सुनियो, 12 माह की आरंभता है विछोड़ा, किरत कर्म के विछड़े कर कृपा मेलो राम। पहला महीना है गोविंद नू चेते कर, अखीर वाला महीना है कि आनंद पैदा हो गया, प्रभु दे संत जन सहाई हो गए। ते 14वां पदा है, ए आनंद पता किन्ना च पैदा होया, जिन जिन नाम ते आया तिन के काज सरे, हर गुर पूरा आराध्या दरगाह सच करे। जिन्ना जिन्ना ने नाम जपिया उन्हां दे कारज पूरे हो गए, वह परमात्मा की दरगाह विच कबूल हो गया। मैं बड़ा संखेप अर्ज कर रहा, हुण अगे दिन रहन है, उत्थे सतगुरां ने पहला बचन जिहड़ा लिखिया ना गुरु अर्जुन देव जी दे, वह है सेवी सर सतगुर अपना हर सिमरी दिन सब रैन, के दिन रात अपने वाहगुरु जी ने सिमर ते सतगुरां दे चरणां नाल जुड़। भाई सतगुरु नू याद कर, उस तो बाद मैं बेनती करा वार सत ने, भावां के असी अंग्रेजी वार अनुसार ही हफ्ते का पहला दिन सोमवार मानने, इस तरह जी वीकेंड शनिचर एतवार कहिंदे, पर यह पछम का वीकेंड है। गुरबाणी विच हफ्ते का पहला वार जिहड़ा सोमवार नहीं वह एतवार है, जिन्हों आपां वीकेंड कहने नहीं, गुरबाणी विच पहला वार है आदित। आदित का लफजी अर्थ हुंदा है जी सूरज, क्योंकि जिहड़ा एतवार है यह रविवार है, यह संडे है, यह सूरज का वार है। आदित करै भगत आरंभ, काया मंदर मनसा थम, जिन्हों लोग असी छुट्टी कह रहे हैं, गुरमत कहती है एतवार आया, अज पहला दिन हफ्ते का परमात्मा की भगती शुरू कर दे। सोमवार चंद्रमा का वार है। हैरानगी की गल ए कि 7 वारां चो कोई वार परमात्मा के नाम ते नहीं। याद रखियो एतवार तो लैके छिनिचर वार तक गुरमत दे महान व्याख्याकार गुरबाणी के पहले लिखारी गुरु ग्रंथ साहब के पहले लिखारी भाई साहब जी ने अपनी वार कविता कवित च लिखे, आदित ओ सोम भूम बोधा बरासपत सुकर सनिचर सातो बार बाट लीने खै। मैं सिर्फ तुका बोल जांगा, अर्थ नहीं समा क्योंकि लंघदा पिया, आप आखरी अर्थ करने ने। आदित ओ सोम भूम बोधो बरासपत सुकर सनिचर सातो बार बाट लीने खै, थित पछ मातरुत लोगन मैं लोगाचार, एक एक अंकार को ना को दिन दिनो है। 7 दिनों च रब का कोई दिन है जी? सारे देवत्या दे ते ग्रहां दे ने। गुरमत ने उस गल नू बदल के रख दिता। सतगुरां ने कहा भावे तू नाम एदा एतवार रविवार है, पर रविवार उस रब नू चेते कर जिन्हें रवि नू पैदा किया है, जिन्हें सूरज पैदा किया है। सोमवार चेते कर, चंद्रमा का वार है यह ठंडा है, चंद्रमा की चांदनी। एक काम कर, तेरे अंदर तपश लगी पई है, सोमवार भगती विच इन्ना को रंग चढ़ जाए तेरे अंदर नू ठंड पै जाए। मंगलवार अपने शरीर नू किला बना, 5 वकार किते तेरे अंदर ना पै जाए। बुधवार नू तेरी बुद्धि च प्रगास हो जाए। लोग कहिंदे ने वीरवार नू कपड़े नहीं धोने, सिर नहीं धोना, कर्मकांडी लोग। महाराज कहिंदे वीरवार इन्नी क मैल बाहर दी भी ला ते इन्ना नाम जप तेरे अंदर दी मैल भी बाहर हो जाए। शुक्रवार आया है, गल्लां सहारनियां ए वर्त बना ले ते चेते रखी। 7वां वार शनिचर वार है, उस दिन तेरे अंदर नाम दी जोत बल जाएगी। देखो कमाल कर दिती, आदित करे भगत आरंभ, सोमवार सस अमृत झरै, मंगलवारे ले मखीत, बुधवार बुध करै प्रगास, बृहस्पत बिख्या दे बहाए, सुकृत सहारै सो ए व्रत चढ़ै, ते शनिचर वार क्या थावर थिर कर राख है सोए, जोत दी वटी घट मैं जोए।
मैं फिर बेनती करांगा कि गुरमत समय नूं नहीं पूजदी। फिर अर्ज है, अज दिन चंगा अज दिन माड़ा है जी, रुत्तां भी चंगियां ने, दिन भी चंगे माड़े ने, पर मिथे हुए दिन चंगे माड़े नहीं। भी अज मंगलवार माड़ा दिन, अज शनिचरवार माड़ा दिन। यही कारण के असी गुरुद्वारियां विच भी ज्यादातर उही काम करने। मंगलवार नूं लोक बदाना लैके तुरे हुंदे आ, शनिचरवार नूं छोले लैके तुरे हुंदे आ, पर याद रखियो थां ही बदलने आ, भरम तां उत्थे खलोता होया है ना, वहम तां उत्थे खलोता होया है। गुरुद्वारे 10 गुरु साहबान तक लंगर विच प्रसाद पानी जांदा है, कीमती पिटावां लैके आउंदे सन। पर सतगुरु जदों अत दे प्रसन्न हुंदे सन ना, खालसा जी खालसियां नूं देग तैयार करके छकांदे हुंदे सन। अजकल तां हुण आपां जन्मदिन वाले दिन केक भी कट्टन लग पए, कोई रोकण वाला कोई नहीं। गुरुद्वारियां विच थां थां ते गुरु नानक साहिब जी दा बर्थडे है जी। इह लफ्ज़ कहिड़े सी लभ लै जी, बर्थडे गुरपुरब शब्द है, पर मैं थोड़ा जा तप के नहीं कह रहा, दुख लगता है। तुसी असी गुरु जी की खुशी लैन आए हैं कि मनवत फैलाण आए हैं, असी केक कट्टन लग पैने गुरुद्वारियां च खलो के। जिसनू इन्ना ही चाहे गुरु नू खुश करन दा ना, उह सतगुरु दे घर विच आके देग दी सेवा कर लै। जिहड़ा देग दी सेवा करेगा गुरु दर ते प्रवान हो जांदी है। मेरी फिर बेनती सुनियो। खैर मैं तां कहा भी असी दिन पूजदे नहीं, असी मिले समय विच अकाल पुरख नू पूजने का। फिर सुनियो, असी मंगल नू नहीं पूजदे। गुरु साहब ने तां शनिचर दा भरम ला दिता सी सिंघां नू आ कड़े पवा के। महाराज जी ने कहा कि सिख समय नू ना पूजे, सिख मिले हुए समय विच अकाल पुरख वाहिगुरु दी पूजा करे। मारे सच्चे पातशाह जी ने, मैं फिर बेनती करा, 15 थित्तां ने, 7 वार ने, 12 महीने ने, दिन ते रहण है ते पैर ने। इस ही संदर्भ दे विच अज दी जिहड़ी बाणी है इहदे विच 6 रुत्तां आउणियां ने जी। ਇਹ ਆਪਾਂ 6 ਰੁੱਤਾਂ, 2-2 ਮਹੀਨੇ ਬਾਅਦ ਰੁੱਤ ਬਦਲੇਗੀ ਤੇ ਸਤਿਗੁਰੂ ਉਹ ਮਹੀਨਿਆਂ ਚ ਦੱਸੀ ਜਾਣਗੇ ਕਿਹੜੀ ਰੁੱਤ ਹੈ। ਪਰ ਹੋ ਸਕਦਾ ਕਿਸੇ ਗੱਲ ਦਾ ਥੋੜਾ ਬਹੁਤ ਖੇਦ ਲੱਗੇ, ਪਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਨੂੰ ਪਲਟਣਾ ਨਹੀਂ। ਜੋ ਗੁਰੂ ਨੇ ਕਿਹਾ ਉਹ ਤਾਂ ਸੱਤ ਆਪਾਂ ਕਹਾਂਗੇ ਨਾ। ਅੱਜ ਸਤਿਗੁਰਾਂ ਨੇ ਨਾ 6 ਰੁੱਤਾਂ ਦਾ ਜ਼ਿਕਰ ਕੀਤਾ, ਪਰ ਇਸ ਰੁੱਤਾਂ ਦਾ ਅਰਥ ਇਸ਼ਕ ਮਜਾਜੀ ਨਹੀਂ। ਇਹ ਇਸ਼ਕ ਹਕੀਕੀ ਹੈ ਕਿ ਇਹਨਾਂ ਰੁੱਤਾਂ ਵਿੱਚ ਉਹੀ ਰੁੱਤ ਚੰਗੀ ਹੈ ਜਿੱਦਣ ਵਾਹਿਗੁਰੂ ਜੀ ਦੀ ਯਾਦ ਆ ਜਾਏ। ਇੱਥੇ ਤਾਂ ਗੁਰਮੁਖੋਂ ਮੈਂ ਹੈਰਾਨ ਹੋਇਆ, ਜਦੋਂ ਹੁਕਮਨਾਮਾ ਲੈ ਰਹੇ ਸਨ, ਜਦੋਂ ਅੱਤ ਦੀ ਬਰਫ਼ ਪੈਂਦੀ ਏ ਉਦੋਂ ਵੀ ਗੁਰੂ ਕਹਿੰਦਾ ਪਿਆ ਵਣ ਤਿੰਨ ਖੇੜੇ ਵਿੱਚ ਆ ਗਿਆ। ਪਿਆਰਿਓ, ਬਰਫ਼ ਵੀ ਤਾਂ ਸਭ ਕੁਝ ਸੁੱਕ ਜਾਂਦਾ। ਆਓ ਅਸੀਂ ਇੱਕ ਇੱਕ ਤੁੱਕ ਲਵਾਂਗੇ ਜੀ। ਤੇ ਮੈਂ ਤਾਂ ਆਰੰਭ ਚ ਕਹਿ ਦਿੱਤਾ ਜੀ, ਕਿਉਂਕਿ ਸ਼ਬਦ ਹੈ ਲੰਬੇਰਾ, ਤੇ ਜੇ ਸਿਰਫ ਇਹਦੀ ਕਥਾ ਹਉਮੇ ਚ ਨੀ ਮੈਂ ਕਹਿ ਰਿਹਾ, ਉਂਝ ਕਰਨੀ ਹੋਵੇ ਤੇ ਘੱਟੋ ਘੱਟ 1 ਮਹੀਨਾ ਚਾਹੀਦਾ, ਸਿਰਫ ਇਸ ਬਚਨ ਦੀ ਵਿਚਾਰ ਲਈ। ਕਿਉਂਕਿ ਆਪਾਂ ਥੋੜਾ ਜਿਹਾ ਬੋਲਿਆ ਰੁੱਤ ਕਿਵੇਂ ਬਣਦੀ ਹੈ, ਕੀ ਰੁੱਤਾਂ ਬਾਰੇ ਭਾਰਤ ਦਾ ਦਰਸ਼ਨ ਕੀ ਕਹਿੰਦਾ, ਰੁੱਤਾਂ ਬਾਰੇ ਕਵਿਤਾ ਕੀ ਕਹਿੰਦੀ ਹੈ। ਪਰ ਸਤਿਗੁਰਾਂ ਨੇ ਸਿੱਧਾ ਬਚਨ ਕੀਤਾ, ਰਾਮਕਲੀ ਰਾਗ ਹੈ, 5ਵੇਂ ਪਾਤਸ਼ਾਹ ਦਾ ਬਚਨ ਹੈ, ਤੇ ਬਾਣੀ ਦਾ ਸਰਲੇਖ ਰੁੱਤੀ ਹੈ। ਰੁੱਤੀ ਦਾ ਅਰਥ ਹੋ ਗਿਆ 6 ਰੁੱਤਾਂ, ਹਾਲਾਂਕਿ 6 ਰੁੱਤਾਂ ਮੈਂ ਆਪਣੇ ਕੋਲ ਲਫ਼ਜ਼ ਲਿਆ ਰੁੱਤੀ ਦਾ ਅਰਥ ਕਰਨ ਵਾਸਤੇ। ਅੱਗੇ ਸਤਿਗੁਰੂ ਸ਼ਲੋਕ ਵਿੱਚ ਆਰੰਭ ਚ ਪਹਿਲਾ ਸ਼ਲੋਕ ਤੇ ਪਹਿਲਾ ਸ਼ੰਤ ਆਰੰਭਤਾ ਮੰਗਲ ਹੈ, ਅੰਤਲਾ ਸ਼ਲੋਕ ਸੰਪੂਰਨਤਾ ਦਾ ਹੈ। ਆਓ ਸਤਿਗੁਰੂ ਪਹਿਲੇ ਸ਼ਲੋਕ ਵਿੱਚ ਕੀ ਬਖਸ਼ਿਸ਼ ਕਰਦੇ ਹਨ।
ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਸ਼ੋ ਸਾਧ ਹੈ ਧੂਰ।
ਰੁੱਤੀ ਬਾਣੀ ਨੂੰ ਆਰੰਭ ਕਰਨ ਲੱਗਿਆਂ ਪੰਚਮ ਸਤਿਗੁਰੂ ਜੀ ਆਰੰਭ ਵਿੱਚ ਬੇਨਤੀ ਕਰਦੇ ਨੇ, ਮੈਂ ਆਪਣੇ ਦੋਨੋਂ ਹੱਥ ਜੋੜ ਕੇ ਆਪਣੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਨਮਸਕਾਰ ਕਰਨਾ ਹੈ। ਕਿਉਂਕਿ ਆਮ ਤੌਰ ਤੇ ਵੀ ਕਵੀ ਜਦੋਂ ਕੋਈ ਰਚਨਾ ਕਰਦਾ ਸੀ ਤੇ ਸਭ ਤੋਂ ਪਹਿਲਾਂ ਆਪਣੇ ਇਸ਼ਟ ਨੂੰ, ਆਪਣੇ ਵਿਦਿਆਦਾਤੇ ਨੂੰ ਜੀ ਇੱਥੋਂ ਤੱਕ। ਪਰ ਗੁਰੂ ਗ੍ਰੰਥ ਸਾਹਿਬ ਚ ਸਭ ਤੋਂ ਜ਼ਿਆਦਾ ਮੰਗਲ ਗੁਰੂ ਤੇ ਪਰਮਾਤਮਾ ਦਾ ਹੈ। ਜਿਵੇਂ ਸੁਖਮਨੀ ਸਾਹਿਬ ਸ਼ੁਰੂ ਕਰਨੇ ਆ, ਆਦਿ ਗੁਰੇ ਨਮ ਹੈ, ਜੁਗਾਦ ਗੁਰੇ ਨਮ ਹੈ, ਸਤ ਗੁਰੇ ਨਮ ਹੈ, ਸ੍ਰੀ ਗੁਰਦੇਵ ਇਹ ਨਮ ਹੈ। ਇੱਥੇ ਸਤਿਗੁਰੂ ਆਰੰਭ ਵਿੱਚ ਕਹਿੰਦੇ ਨੇ ਮੈਂ ਦੋਨੋਂ ਹੱਥ ਜੋੜ ਕੇ ਆਪਣੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਬੰਦਨਾ ਦਾ ਅਰਥ ਨਮਸਕਾਰ ਕਰਨਾ ਹੈ ਤੇ ਅਰਦਾਸ ਕਰਨਾ ਵਾ ਕਿ ਪਾਰ ਬ੍ਰਹਮ ਜੀ ਮੈਨੂੰ ਸਾਧੂਆਂ ਦੀ ਗੁਰਮੁਖਾਂ ਦੇ ਚਰਨਾਂ ਦੀ ਧੂੜ ਮਿਲੇ।
ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ।
ਆਪ ਆਪਣੇ ਆਪ ਨੂੰ ਨਿਵਾਰ ਕੇ ਨਿਮਰਤਾ ਵਿੱਚ ਆ ਕੇ, ਫਿਰ ਦੇਖੋ ਆਰੰਭ ਤਾਂ ਇੱਥੋਂ, ਨਿਮਰਤਾ ਵਿੱਚ ਆ ਕੇ ਆਪਣੇ ਆਪ ਨੂੰ ਨਿਵਾਰ ਕੇ, ਮੈਂ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹਦਾ ਨਾਮ ਜਪਾ।
ਕਿਲ ਵਖ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਏ।
ਹਰ ਰਾਏ ਦਾ ਅਰਥ ਹੈ ਖਰੀ ਰਾਜਾ ਪਰਮਾਤਮਾ, ਉਹਦੇ ਚਰਨਾਂ ਚ ਨਮਸਕਾਰ ਹੈ। ਜਿਹੜੇ ਕਿਲ ਵਿਖਾਂ ਨੂੰ, ਪਾਪਾਂ ਨੂੰ ਕੱਟਣ ਵਾਲੇ ਨੇ, ਜਿਨ੍ਹਾਂ ਦਾ ਇੱਕ ਨਾਮ ਦੀ ਚਿਣਗ ਕਰੋੜਾਂ ਜਨਮਾਂ ਦੇ ਪਾਪ ਸਾੜ ਦਿੰਦੀ ਹੈ।
ਦੀਨ ਦਿਆਲ ਦੁੱਖ ਭੰਜਨ ਨਾਨਕ ਨੀਤ ਧਿਆਏ।
ਜਿਹੜਾ ਦੀਨਾਂ ਤੇ ਬਖਸ਼ਿਸ਼ ਕਰਨ ਵਾਲਾ ਹੈ, ਦੁੱਖਾਂ ਨੂੰ ਖੰਡਨ ਕਰਨ ਵਾਲਾ ਹੈ। ਆਰੰਭ ਵਿੱਚ ਮਹਾਰਾਜ ਕਹਿੰਦੇ ਹੋਏ, ਵਾਹਿਗੁਰੂ ਜੀ ਮੈਂ ਆਪ ਜੀ ਨੂੰ ਨਿਤ ਰੋਜ਼ਾਨਾ ਆਪ ਜੀ ਦਾ ਸਿਮਰਨ ਕਰ ਸਕਾਂ।
ਸੰਤ ਜਸ ਗਾਵਹ ਵੱਡ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ।
ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲਿਓ, ਸਤਿਗੁਰੂ ਬਖਸ਼ਿਸ਼ ਕਰ ਰਹੇ, ਵੱਡੇ ਭਾਗਾਂ ਵਾਲਿਓ ਗੁਰਮੁਖੋ, ਉਸ ਕਰਤੇ ਪੁਰਖ ਵਾਹਿਗੁਰੂ ਦਾ ਜਸ ਗਾਓ ਤੇ ਵਾਹਿਗੁਰੂ ਭਗਵੰਤ ਜੀ ਕਿਰਪਾ ਕਰਨ ਤੁਹਾਡੇ ਤੇ, ਤੇ ਉਸ ਪਰਮਾਤਮਾ ਦਾ ਜਸ ਗਾਉਣਾ ਕਰੋ।
ਰੁਤੀ ਵਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਓ।
ਮਹਾਰਾਜ ਕਹਿੰਦੇ ਰੁੱਤ ਹੋਵੇ, ਮਹੀਨਾ ਹੋਵੇ, ਘੜੀ ਹੋਵੇ, ਪਲ ਹੋਵੇ, ਮੂਹਰਤ ਹੋਵੇ, ਉਹੀ ਰੁੱਤ ਚੰਗੀ, ਉਹੀ ਮਹੀਨਾ ਚੰਗਾ, ਉਹੀ ਘੜੀ ਚੰਗੀ, ਉਹੀ ਪਲ ਚੰਗਾ, ਉਹੀ ਮੂਹਰਤ ਚੰਗਾ, ਜਿਸ ਦਿਨ ਸਭ ਨੂੰ ਸੁੱਖ ਦੇਣ ਵਾਲੇ ਵਾਹਿਗੁਰੂ ਨੂੰ ਆਪਣੀ ਰਸਨਾ ਤੋਂ ਉਚਾਰਨ ਕੀਤਾ ਜਾਏ। ਜਿਵੇਂ ਅਸੀਂ ਪਾਠ ਕਰਨੇ ਆ, ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਸਤਿਗੁਰੂ ਕਹਿੰਦੇ ਨੇ ਉਹੀ ਘੜੀ, ਉਹ ਪਲ, ਮਹੀਨਾ ਚੰਗਾ ਹੈ ਜਦੋਂ ਪਰਮਾਤਮਾ ਜੀ ਦਾ ਸਿਮਰਨ, ਵਾਹਿਗੁਰੂ ਜੀ ਦੀ ਯਾਦ ਆਵੇ।
ਗੁਣ ਰੰਗ ਰਾਤੇ ਧਨ ਤੇ ਜਨ ਜਿਨ ਇੱਕ ਮਨ ਧਿਆਇਆ।
ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਜੀ ਨੂੰ ਧਿਆਇਆ, ਉਹ ਉਸ ਨਾਮ ਦੇ ਵਿੱਚ ਰੰਗੇ ਗਏ। ਸਤਿਗੁਰੂ ਬਚਨ ਕਰਦੇ ਨੇ ਜਿਨ੍ਹਾਂ ਨੂੰ ਅੰਦਰ ਪਰਮਾਤਮਾ ਦਾ ਰੰਗ ਲੱਗ ਗਿਆ, ਉਹ ਗੁਰਮੁਖ ਰੂਹਾਂ, ਉਹ ਸੱਚਮੁੱਚ ਆਤਮਿਕ ਜੀਵਨ ਵਿੱਚ ਰੱਤੇ ਹੋਏ ਜਿਹੜੇ ਨੇ, ਉਹ ਧੰਤਾ ਯੋਗ ਨੇ, ਕਿਉਂਕਿ ਅੰਦਰੋਂ ਰੱਤਿਆਂ ਹੋਇਆਂ ਦੇ ਨਾਲ ਵਾਹਿਗੁਰੂ ਜੀ ਆਪ ਰਹਿੰਦੇ ਨੇ। ਜਿਵੇਂ ਅਸੀਂ ਪਾਠ ਕਰਨੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕੌ ਨਾਨਕ ਕੀ ਅਰਦਾਸ। ਉਹ ਜਿਨ੍ਹਾਂ ਨੇ ਧਿਆਇਆ, ਉਹਨਾਂ ਦੇ ਅੰਦਰ ਰੰਗੇ ਗਏ, ਉਹ ਸਭ ਤੋਂ ਉੱਚੇ ਹਨ, ਧਨ ਹਨ।
ਸਫਲ ਜਨਮ ਭਇਆ ਤਿਨ ਕਾ ਜਿਨੀ ਸੋ ਪ੍ਰਭ ਪਾਇਆ।
ਉਹਨਾਂ ਬੰਦਿਆਂ ਦਾ ਇਸ ਸੰਸਾਰ ਵਿੱਚ ਜਨਮ ਲੈਣਾ ਸਫਲ ਹੋ ਗਿਆ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਬੰਦਗੀ ਕਰਕੇ ਇਸ ਜਨਮ ਵਿੱਚ ਪਾ ਲਿਆ। ਫਿਰ ਬੇਨਤੀ ਹੈ, ਸਫਲ ਜਨਮ ਤੇ ਨਿਫਲ ਜਨਮ, ਅਕਾਰਥ ਜਨਮ ਤੇ ਸਕਾਰਥ ਜਨਮ। ਸਕਾਰਥ ਆ ਉਹ ਵੀ ਜਿਨ੍ਹਾਂ ਬੰਦਗੀ ਕੀਤੀ, ਜਿਨ੍ਹਾਂ ਇਬਾਦਤ ਨਹੀਂ ਕੀਤੀ, ਅਕਾਰਥ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਸਲੋਕ ਹੀ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਿਸੇ ਅਰਥ ਨਹੀਂ ਵਿਅਰਥ ਚਲਾ ਗਿਆ। ਗੋਬਿੰਦ ਦੇ ਗੁਣ ਨਹੀਂ ਗਾਏ, ਜਨਮ ਆਕਾਰ ਚਲਾ ਗਿਆ, ਪਰ ਨਾਲ ਕਿਹਾ ਜਿਹੜੇ ਦਿਨ ਬਚੇ ਨੇ ਇਹਨੂੰ ਸਾਂਭ ਲੈ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਤਿਗੁਰੂ ਜੀ ਕਿਵੇਂ ਸਾਂਭੀਏ, ਤੇ ਮਨ ਨੂੰ ਸੰਬੋਧਨ ਕੀਤਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਜੇ ਦਿਨ ਮਿਲੇ ਨੇ ਉਹਨੂੰ ਪਰਮਾਤਮਾ ਦੀ ਬੰਦਗੀ ਚਲਾ, ਇਸ ਤਰ੍ਹਾਂ ਬੰਦਗੀ ਕਰ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ। ਇੱਥੇ ਸਤਿਗੁਰੂ ਕਹਿ ਰਹੇ ਨੇ ਉਹਨਾਂ ਦਾ ਜਨਮ ਸਫਲ ਹੋ ਗਿਆ ਜਿਨ੍ਹਾਂ ਨੇ ਕਰਤਾਰ ਵਾਹਿਗੁਰੂ ਜੀ ਨੂੰ ਜਪਿਆ ਹੈ।
ਪੁੰਨ ਦਾਨ ਨਾ ਤੁਲ ਕਰਿਆ ਹਰ ਸਰਬ ਪਾਪਾ ਹੰਤ ਜੀਓ।
ਉਸ ਪਰਮਾਤਮਾ ਦੇ ਨਾਮ ਨਾ ਤੇ ਕੋਈ ਪੁੰਨ ਹੈ, ਨਾ ਕੋਈ ਕਿਰਿਆ ਕਰਮ, ਨਾ ਕੋਈ ਦਾਨ। ਫਿਰ ਬੇਨਤੀ ਸੁਣਿਓ, ਜਿੰਨਾ ਮਰਜ਼ੀ ਕੋਈ ਦਾਨ ਕਰ ਲੈ, ਪੁੰਨ ਕਰ ਲੈ, ਧਰਮ ਦੇ ਕਰਮ ਕਾਂਡ ਕਰ ਲੈ, ਸੱਚ ਇਹ ਵੇ ਕਿ ਪਰਮਾਤਮਾ ਦੇ ਨਾਮ ਦੇ ਤੁਲ ਕੁਛ ਵੀ ਨਹੀਂ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਤੰਡੋਲ, ਪੁੱਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ। ਪਰਮਾਤਮਾ ਦੇ ਨਾਮ ਦੇ ਤੁਲ ਨਾ ਕੋਈ ਕਿਰਿਆ, ਨਾ ਕੋਈ ਪੁੰਨ, ਨਾ ਕੋਈ ਦਾਨ, ਤੇ ਉਹ ਪਰਮਾਤਮਾ ਦਾ ਨਾਮ ਜਿਹੜਾ ਬੰਦੇ ਦੇ ਪਾਪਾਂ ਨੂੰ ਨਾਸ਼ ਕਰਦਾ ਹੈ।
ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਅਰਹੰਤ ਜੀਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਬਾਣੀ ਦਾ ਪਹਿਲਾ ਪਦਾ ਸੰਪੂਰਨ ਕਰ ਰਹੇ ਨੇ, ਤੁਕ ਫਿਰ ਪੜੋ ਜੀ।
ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਅਰਹੰਤ ਜੀਓ।
ਉਸ ਪਰਮਾਤਮਾ ਦਾ ਸਿਮਰਨ ਕਰ ਕਰਕੇ ਮੈਂ ਜੀਂਦਾ ਹਾਂ, ਜਿਹਦਾ ਸਿਮਰਨ ਕੀਤਿਆਂ ਜਨਮ ਤੇ ਮਰਨ ਦੇ ਗੇੜੇ ਤੋਂ ਮੁਕਤ ਹੋ ਜਾਈਦਾ ਹੈ, ਜਨਮ ਮਰਨ ਤੋਂ ਰਹਿਤ ਹੋਈਦਾ ਹੈ।
ਸਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ।
ਉਦਮ ਅਗਮ ਅਗੋਚਰੋ, ਪਰਮਾਤਮਾ ਆਲਸੀ ਨਹੀਂ, ਉਹ ਉਦਮੀ ਹੈ, ਹਰ ਵੇਲੇ ਉਹ ਹਰਕਤ ਚ ਹੈ। ਅਗਮ ਉਹ ਅਪਹੁੰਚ ਹੈ, ਅਗੋਚਰੋ ਜਿਹਦੇ ਤੱਕ ਸਾਡੀ ਕੋਈ ਪਹੁੰਚ ਨਹੀਂ। ਫਿਰ ਅੱਗੇ ਪੜੋ।
ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ।
ਜਿਹੜਾ ਉਦਮੀ ਹੈ, ਅਗਮ ਅੱਧੀ ਦੀ ਧੁੱਪ ਪੜੀ ਜਾਏ, ਅਗਮ ਅਗੋਚਰ ਹੈ, ਉਸ ਵਾਹਿਗੁਰੂ ਜੀ ਦੇ ਚਰਨਾਂ ਚ ਮੈਂ ਨਮਸਕਾਰ ਕਰਦਾ ਹਾਂ।
ਕਥਨੀ ਸਾਤ ਉਦ ਭਾਵਸੀ,
ਅਸਲ ਚ ਕਥਨੀ ਬੋਲ ਕਥਾ ਉਹ ਹੀ ਉਹਨੂੰ ਚੰਗੀ ਲੱਗਦੀ ਹੈ। ਜਿੰਨਾ ਮਰਜ਼ੀ ਕੋਈ ਗੱਲਾਂ ਬਾਤਾਂ ਕਰੀ ਜਾਏ, ਬੋਲੀ ਜਾਏ, ਵਖਿਆਨ ਕਰੀ ਜਾਏ, ਕਥਨੀ ਪਰਮਾਤਮਾ ਨੂੰ ਉਹ ਹੀ ਚੰਗੀ ਲੱਗਦੀ ਹੈ।
ਨਾਨਕ ਨਾਮ ਆਧਾਰ,
ਜਿਸ ਕਥਨੀ ਵਿੱਚ ਪਰਮਾਤਮਾ ਦੇ ਨਾਮ ਦਾ ਆਸਰਾ ਹੈ, ਜਿਸ ਬੋਲ ਵਿੱਚ ਪਰਮਾਤਮਾ ਦਾ ਜ਼ਿਕਰ ਨਹੀਂ, ਜਿਨ੍ਹਾਂ ਬੋਲਾਂ ਵਿੱਚ ਰੱਬ ਦਾ ਕੋਈ ਜ਼ਿਕਰ ਨਹੀਂ, ਉਹ ਕਥਨੀ ਉਹ ਬੋਲ ਪਰਮਾਤਮਾ ਨੂੰ ਨਹੀਂ ਚੰਗੇ ਲੱਗਦੇ।
ਸੰਤ ਸਰਨ ਸਾਜਨ ਪਰਹੋ,
ਸਤਿਗੁਰੂ ਬਚਨ ਕਰ ਰਹੇ ਨੇ, ਹੇ ਭਰੇ ਬਣੋ ਜਨੋ, ਸੰਤ ਜਨੋ, ਹੇ ਗੁਰਮੁਖੋ, ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਓ।
ਸਵਾਮੀ ਸਿਮਰ ਅਨੰਤ,
ਉਸ ਪਰਮਾਤਮਾ ਦਾ ਨਾਮ ਜਪੋ ਜਿਹੜਾ ਅਨੰਤ ਹੈ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ।
ਸੁੱਕੇ ਤੇ ਹਰਿਆ ਥੀਆ,
ਸੁੱਕਿਆਂ ਹੋਇਆ ਨੂੰ ਜੋ ਹਰਿਆ ਕਰ ਦਿੰਦਾ ਹੈ।
ਨਾਨਕ ਜਪ ਭਗਵੰਤ,
ਸਤਿਗੁਰੂ ਕਹਿੰਦੇ ਉਸ ਭਗਵੰਤ ਦਾ ਨਾਮ ਜਪੋ ਜਿਹੜਾ ਅੰਦਰ ਦੇ ਕਈ ਜਨਮਾਂ ਦੇ ਸੁੱਕੇ ਹੋਏ ਮਨ ਨੂੰ ਨਾਮ ਦੀ ਬਖਸ਼ਿਸ਼ ਨਾਲ ਖਰਾ ਕਰਦਾ ਹੈ।
ਸੰਤ ਰੁੱਤ ਸਰਸ ਬਸੰਤ ਮਾਹ,
ਹੁਣ ਸਤਿਗੁਰੂ ਹੁਣ ਰੁੱਤ ਦਾ ਜ਼ਿਕਰ ਕਰਨ ਲੱਗੇ। ਸਭ ਤੋਂ ਪਹਿਲੀ ਰੁੱਤ ਜਿਹੜੀ ਮਹਾਰਾਜ ਜੀ ਨੇ ਚੁਣੀ ਉਹ ਬਸੰਤ ਦੀ ਰੁੱਤ ਚੁਣੀ ਹੈ। ਮਹਾਰਾਜ ਕਹਿੰਦੇ ਜਿਵੇਂ ਬਸੰਤ ਦੀ ਰੁੱਤ ਵਿੱਚ ਖੇੜਾ ਹੈ, ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਵੀ ਰਸਦਾਇਕ ਹੋ ਜਾਂਦਾ, ਉਹਦੇ ਅੰਦਰ ਵੀ ਬਸੰਤ ਹੁੰਦੀ ਹੈ।
ਚੇਤ ਵੈ ਸਾਖ ਸੁਖ ਮਾਸ ਜੀਓ,
ਹੁਣ ਸਤਿਗੁਰਾਂ ਨੇ ਜਿਹੜੇ ਬਸੰਤ ਦੇ ਮਹੀਨੇ ਦੱਸੇ ਨੇ ਉਹ ਚੇਤ ਤੇ ਵੈਸਾਖ ਦਾ ਮਹੀਨਾ ਹੈ ਜੀ। ਮੈਂ ਫਿਰ ਬੇਨਤੀ ਕਰਾਂਗਾ, ਅਸੀਂ ਕਿਸੇ ਮਰਿਆਦਾ ਪਰੰਪਰਾ ਦੇ ਸੰਬੰਧ ਵਿੱਚ ਨਹੀਂ, ਪਰ ਗੁਰਬਾਣੀ ਅਨੁਸਾਰ ਬਸੰਤ ਜਿਹੜੀ ਉਹ ਚੇਤ ਸ਼ੁਰੂ ਹੁੰਦੀ ਹੈ। ਭਾਰਤੀ ਕਵਿਤਾ ਖੱਟ ਰਿਤੂ ਵਿੱਚ ਉਹ ਵੈਸਾਖ ਦੇ ਅੱਧੇ ਮਹੀਨੇ ਨੂੰ ਇਹ ਬਸੰਤ ਚ ਗਿਣਦੇ ਆ, ਪਰ ਗੁਰਮਤ ਨੇ ਪੂਰੇ ਦੋਨੋਂ ਮਹੀਨੇ, ਮਹਾਰਾਜ ਕਹਿੰਦੇ ਨੇ ਅਸਲ ਵਿੱਚ ਬਸੰਤ ਦੇ ਜਿਹੜੇ ਮਹੀਨੇ ਨੇ ਉਹ ਚੇਤ ਤੇ ਵੈਸਾਖ ਹੈ। ਹੁਣ ਯਾਦ ਰੱਖਿਓ, ਇਹਦੇ ਵਿੱਚ ਰੁੱਤ ਵੀ ਆ ਗਈ ਤੇ ਬਾਰਾਂ ਮਾਹ ਵੀ ਆ ਗਏ। ਤੁਸੀਂ ਦੇਖੋਗੇ ਇਸ ਬਾਣੀ ਵਿੱਚ ਜਿਉਂ ਜਿਉਂ ਪਾਠ ਅੱਗੇ ਚੱਲੇਗਾ ਨਾਲ ਨਾਲ ਰੁੱਤ ਬਦਲੀ ਜਾਏਗੀ, ਨਾਲ ਨਾਲ 12 ਮਹੀਨੇ ਹੋਣਗੇ। ਹੁਣ ਮੈਂ ਹੈਰਾਨ ਇਸ ਗੱਲੋਂ ਆ, ਸਤਿਗੁਰੂ ਤੋਂ ਕੁਰਬਾਨ ਜਾਈਏ, 12 ਮਾਹ ਵਿੱਚ ਚੇਤ ਮਹੀਨਾ ਪਹਿਲਾ ਹੁੰਦਾ, ਦੂਜਾ ਮਹੀਨਾ ਵੈਸਾਖ ਹੈ। ਹੁਣ ਸਤਿਗੁਰਾਂ ਨੇ ਜਦੋਂ ਰੁੱਤ ਦੀ ਵੰਡ ਕੀਤੀ ਨਾ ਜੀ, ਉਹਨਾਂ ਨੇ ਸ਼ੁਰੂਆਤ ਬਸੰਤ ਤੋਂ ਕੀਤੀ ਤੇ ਉਥੋਂ ਸ਼ੁਰੂ ਕੀਤੀ ਜਿੱਥੋਂ ਚੇਤ ਤੇ ਵੈਸਾਖ ਸ਼ੁਰੂ ਹੋਣਾ ਹੈ। ਮਹਾਰਾਜ ਕਹਿੰਦੇ ਨੇ ਚੇਤ ਤੇ ਵੈਸਾਖ, ਇੱਥੇ ਸ਼ਬਦ ਆਇਆ ਹੈ ਮਾਸ ਆਇਆ, ਇੱਥੇ ਮਾਸ ਦਾ ਲਫ਼ਜ਼ੀ ਅਰਥ ਮਾਹ ਮਹੀਨਾ, ਜਿਵੇਂ ਹਿੰਦੀ ਵਿੱਚ ਸ਼ਬਦ ਵਰਤਿਆ ਜਾਂਦਾ ਹੈ ਜੀ। ਸਤਿਗੁਰੂ ਕਹਿੰਦੇ ਨੇ ਰੁੱਤ ਆ ਗਈ ਬਸੰਤ ਦੀ ਰਸ ਵਾਲੀ, ਚੇਤ ਤੇ ਵੈਸਾਖ ਦੋਨੋਂ ਮਹੀਨੇ ਬਸੰਤ ਦੇ ਹਨ।
ਹਰ ਜੀਓ ਨਾ ਹੋ ਮਿਲਿਆ ਮੌਲਿਆ ਮਨ ਤਨ ਸਾਸ ਜੀਓ।
ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਖਰੀ ਜੀ ਪਰਮਾਤਮਾ ਦੀ ਮਿਲ ਗਏ, ਜਿਵੇਂ ਬਸੰਤ ਆਉਂਦੀ ਏ, ਆਪ ਸਾਰੇ ਸੁਣਦੇ ਹੋ ਬਸੰਤ ਦੇ ਸ਼ਬਦ ਭਾਵਾਂ ਕੇ। ਹਰਿਮੰਦਰ ਸਾਹਿਬ ਮਾਘ ਦੇ ਮਹੀਨੇ ਤੋਂ ਆਰੰਭ ਹੁੰਦਾ ਤੇ ਹੋਲੇ ਮਹੱਲੇ ਤੱਕ ਬਸੰਤ ਜਿਹੜਾ ਉਹ ਗਾਇਆ ਜਾਂਦਾ ਹੈ। ਸਤਿਗੁਰੂ ਕਹਿੰਦੇ ਜਦੋਂ ਬਸੰਤ ਦਾ ਮਹੀਨਾ ਹੁੰਦਾ ਫੁਲਵਾੜੀਆਂ ਖਿਲ ਜਾਂਦੀਆਂ ਨੇ। ਮਹਾਰਾਜ ਤੇ 12ਵਾਂ ਤੁਖਾਰੀ ਸ਼ਬਦ ਵਰਤਿਆ, ਵੈਸਾਖ ਭਲਾ ਸ਼ਾਖਾਂ ਵੇਸ ਕਰੇ, ਤਨ ਦੇਖੇ ਹਰ ਦੁਆਰ ਆਓ ਦਇਆ ਕਰੇ। ਧੰਨ ਗੁਰੂ ਨਾਨਕ ਸਾਹਿਬ ਜੀ ਤੁਖਾਰੀ, ਵੈਸਾਖ ਵਿੱਚ ਨਿੱਕੀਆਂ ਨਿੱਕੀਆਂ ਕੋਮਲ ਕੋਮਲ ਲਗਰਾਂ, ਸੱਚੇ ਕੋਮਲ ਕੋਮਲ ਟਾਹਣੀਆਂ ਸ਼ਾਖਾਵਾਂ ਫੁੱਟੀਆਂ ਨੇ।
ਸਤਿਗੁਰੂ ਕਹਿੰਦੇ ਜਿਵੇਂ ਬਨਸਪਤੀ ਨੇ ਸ਼ਿੰਗਾਰ ਕੀਤਾ ਸੱਚ ਇਵੇਂ ਬੰਦਗੀ ਕਰਨ ਵਾਲਾ ਖਿਰਦਾ, ਉਹ ਇਸੇ ਤਰ੍ਹਾਂ ਤਨ ਮਨ ਤੇ ਸਾਸ ਖਿੜ ਜਾਂਦੇ ਨੇ ਜਿਵੇਂ ਬਸੰਤ ਦੇ ਫੁੱਲ ਖਿੜੇ ਹਨ।
ਕਰ ਨਾਹੋ ਨਿਹਚਲ ਆਨੰਦ ਸਖੀਏ, ਚਰਨ ਕਮਲ ਪਰ ਫੁੱਲਿਆ।
ਸਤਿਗੁਰੂ ਕਹਿੰਦੇ ਨੇ ਉਹ ਖਰੀ ਨਿਹਚਲ ਪਰਮਾਤਮਾ ਸਦਾ ਰਹਿਣ ਵਾਲਾ ਹੈ। ਜਿਵੇਂ ਬਸੰਤ ਦੀ ਰੁੱਤ ਬਨਸਪਤੀ ਨੂੰ ਖੇੜਾ ਦਿੰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦੇ ਚਰਨ ਕਮਲਾਂ ਨਾਲ ਜਿਹੜੇ ਹਿਰਦੇ ਜੁੜ ਜਾਂਦੇ ਨੇ ਉਹ ਬਸੰਤ ਦੀ ਰੁੱਤ ਦੀ ਤਰ੍ਹਾਂ ਖਿੜ ਜਾਂਦੇ ਹਨ।
ਸੁੰਦਰ ਸੁਗੜ ਸੁਜਾਨ ਬੇਤਾ,
ਪਰਮਾਤਮਾ ਸੋਹਣਾ ਹੈ, ਸੁਗੜ ਹੈ ਦਾ ਚੰਗੀ ਘਾੜਤ ਵਾਲਾ ਹੈ, ਸੁਜਾਨ ਹੈ ਬੇਤਾ ਦਰ ਤੇ ਜਾਣਕਾਰ ਹੈ।
ਗੁਣ ਗੋਵਿੰਦ ਅਮੁੱਲਿਆ,
ਉਸ ਪਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ, ਉਹ ਅਮੁੱਲਕ ਹਨ।
ਵੱਡ ਭਾਗ ਪਾਇਆ ਦੁੱਖ ਗਵਾਇਆ,
ਵੱਡੇ ਭਾਗਾਂ ਵਾਲਿਆਂ ਨੂੰ ਕਰਤੇ ਪੁਰਖ ਵਾਹਿਗੁਰੂ ਦਾ ਮਿਲਾਪ ਹੋਇਆ, ਜਿਨ੍ਹਾਂ ਨੂੰ ਵਾਹਿਗੁਰੂ ਜੀ ਮਿਲ ਜਾਏ ਬਸੰਤ ਦੀ ਰੁੱਤ ਚ ਉਹਨਾਂ ਦੇ ਦੁੱਖ ਦੂਰ ਹੋਏ ਹਨ।
ਕਈ ਪੂਰਨ ਆਸ ਜੀਓ,
ਮਨ ਦੀਆਂ ਸਾਰੀਆਂ ਆਸ਼ਾਵਾਂ ਆਸਾਂ ਪੂਰੀਆਂ ਹੋ ਗਈਆਂ।
ਬਿਨਵੰਤ ਨਾਨਕ ਸਰਨ ਤੇਰੀ,
ਸਤਿਗੁਰੂ ਜੀ ਇਸ ਬੰਦ ਵਿਚ ਫਿਰ ਬੇਨਤੀ ਕਰ ਰਹੇ ਨੇ, ਕਰਤੇ ਪੁਰਖ ਵਾਹਿਗੁਰੂ ਜੀ ਹੱਥ ਜੋੜ ਕੇ ਬੇਨਤੀ ਤੁਹਾਡੀ ਸ਼ਰਨ ਵਿਚ ਹਾਂ।
ਮਿਟੀ ਜਮ ਕੀ ਤ੍ਰਾਸ ਜੀਓ,
ਜਿਹੜਾ ਪਰਮਾਤਮਾ ਦੀ ਸ਼ਰਨ ਵਿਚ ਚਲਾ ਜਾਏ ਉਹਦੇ ਅੰਦਰੋਂ ਜਮਦੂਤ ਦਾ ਭੈ ਮਿਟ ਜਾਂਦਾ ਹੈ।
ਸਲੋਕ ਸਾਧ ਸੰਗਤ ਬਿਨ ਭ੍ਰਮ ਹੋਈ,
ਸਾਧ ਸੰਗਤ ਤੋਂ ਬਿਨਾਂ ਜਿਹੜੀ ਜੀਵ ਆਤਮਾ ਜਾਂ ਮਨੁੱਖ ਨੂੰ ਸੰਗਤ ਨਹੀਂ ਮਿਲੀ ਉਹ ਭਟਕਦੀ ਹੈ।
ਕਰਤੀ ਕਰਮ ਅਨੇਕ,
ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਬਾਹਰ ਮੁਖੀ ਅਨੇਕਾਂ ਕਰਮ ਕਾਂਡ ਕਰਦੀ ਹੈ।
ਕੋਮਲ ਬੰਧਨ ਬਾਧੀਆ,
ਉਹ ਮਾਇਆ ਦੇ ਜਿਹੜੇ ਨਾਜ਼ਕ ਬੰਧਨ ਨੇ ਕੋਮਲ ਬੰਧਨ ਨੇ ਜੀ, ਪਤੀ ਪਤਨੀ ਦਾ, ਭੈਣ ਭਰਾ ਦਾ, ਪੁੱਤਰ ਧੀਆਂ ਦਾ, ਉਸ ਕੋਮਲ ਬੰਧਨ ਵਿਚ ਬੰਧੀ ਹੋਈ ਹੈ।
ਨਾਨਕ ਕਰਮ ਹੈ ਲੇਖ,
ਮਹਾਰਾਜ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੋ ਪਰਮਾਤਮਾ ਨੇ ਉਹਦੇ ਕਰਮ ਲੇਖ ਲਿਖੇ ਹਨ।
ਜੋ ਭਾਣੇ ਸੇ ਮਿਲਿਆ,
ਜਿਹੜੇ ਕਰਤਾਰ ਵਾਹਿਗੁਰੂ ਜੀ ਨੂੰ ਭਾ ਗਏ ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮੇਲ ਲਿਆ ਹੈ।
ਵਿਛੋੜੇ ਪੀ ਆਪ,
ਤੇ ਵਿਛੋੜਾ ਵੀ ਕਰਤਾ ਪੁਰਖ ਆਪ ਪਾਉਂਦਾ ਹੈ। ਆਪੇ ਜੋੜ ਵਿਛੋੜੇ ਆਪੇ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ। ਮਿਲਾਪ ਵੀ ਉਹ ਕਰਾ ਰਿਹਾ ਤੇ ਵਿਛੋੜਾ ਵੀ ਉਹ ਕਰਾਂਦਾ ਹੈ।
ਨਾਨਕ ਪ੍ਰਭ ਸਰਨਾਗਤੀ,
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਗੁਰੂ ਅਰਜੁਨ ਦੇਵ ਬਖਸ਼ਿਸ਼ ਕਰ ਰਹੇ ਨੇ ਕਿ ਪ੍ਰਭੂ ਆਪ ਜੀ ਦੀ ਸ਼ਰਨ ਵਿਚ ਹਾਂ।
ਜਾ ਕਾ ਵੱਡ ਪ੍ਰਤਾਪ,
ਤੇ ਜਿਸ ਪਰਮਾਤਮਾ ਦਾ ਤੇਜ ਪ੍ਰਤਾਪ ਸਭ ਤੋਂ ਵੱਡਾ ਹੈ, ਉਸ ਤੋਂ ਵੱਡਾ ਕਿਸੇ ਦਾ ਤੇਜ ਪ੍ਰਤਾਪ ਨਹੀਂ।
ਸੰਤ ਗਰਿਖੁਮ ਰੁੱਤ ਅਤ ਖਾਖੜੀ,
ਸਤਿਗੁਰੂ ਹੁਣ ਅਗਲੀ ਰੁੱਤ, ਪਹਿਲੀ ਰੁੱਤ ਸੀ ਬਸੰਤ, ਨਾਲ ਨੋਟ ਥੋੜਾ ਜ਼ਰੂਰ ਕਰਿਓ, ਬਸੰਤ ਦਾ ਮਹੀਨਾ ਸੀ ਚੇਤ ਤੇ ਵੈਸਾਖ, ਹੁਣ ਰੁੱਤ ਆ ਗਈ ਅੱਗੇ ਗਰਿਖਮ ਗਰਮੀ ਦੀ ਰੁੱਤ ਆ ਗਈ, ਇਹ ਬੜੀ ਔਖੀ ਹੈ। ਹੁਣ ਇਸ ਦੇ ਦੋ ਮਹੀਨੇ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ।
ਜੇਠ ਅਖਾੜਾ ਕਾਮ ਜੀਓ,
ਜੇਠ ਅਖਾੜਾ, ਇਹ ਯਾਦ ਰੱਖਿਓ, ਬਾਣੀ ਚ ਆਸਾੜ ਸ਼ਬਦ ਵਰਤਿਆ, ਆਸਾੜ ਤਪੰਦਾ ਤਿਸ ਲੱਗਾ, ਹੁਣ ਇੱਥੇ ਸ਼ਬਦ ਵਰਤਿਆ ਅਖਾੜਾ। ਇੱਕ ਅਖਾੜਾ ਹੁੰਦਾ ਕੁਸ਼ਤੀਆਂ ਦਾ, ਇੱਕ ਅਖਾੜਾ ਹੁੰਦਾ ਆਪਣਾ ਗਤਕਾ ਖੇਡਦੇ ਆ ਜੀ, ਪਰ ਇੱਥੇ ਅਖਾੜਾ ਦਾ ਲਫ਼ਜ਼ੀ ਅਰਥ ਹੈ ਖਾੜ ਦਾ ਮਹੀਨਾ, ਅਖਾੜਾ ਹਾੜ ਅਸਾੜ ਜਿਹਨੂੰ ਕਿਹਾ। ਮਹਾਰਾਜ ਜੀ ਕਹਿੰਦੇ ਗਰਮੀ ਦੀ ਰੁੱਤ ਹੁਣ ਦੂਜੀ ਰੁੱਤ ਆ ਗਈ, ਇਸ ਦੂਜੀ ਰੁੱਤ ਦੇ ਦੋ ਮਹੀਨੇ ਨੇ, ਇੱਕ ਜੇਠ ਤੇ ਦੂਸਰਾ ਹਾੜ, ਤੇ ਹੁਣ ਜੇਠ ਹਾੜ ਵਿੱਚ ਅੱਤ ਦੀ ਧੁੱਪ ਪੈਂਦੀ ਹੈ।
ਪ੍ਰੇਮ ਬਸ਼ੋਹ ਦੁਹਾਗਣੀ,
ਜਿਵੇਂ ਜੇਠ ਤੇ ਹਾੜ ਦੀ ਧੁੱਪ ਪਿੰਡੇ ਨੂੰ ਸਾੜਦੀ ਹੈ, ਜਿਨ੍ਹਾਂ ਜੀਵੀ ਇਸਤਰੀਆਂ ਦੇ ਹਿਰਦੇ ਚੋਂ ਰੱਬ ਭੁੱਲ ਜਾਏ ਸੱਚੀ ਮੁੱਚੀ ਉਹਨਾਂ ਦਾ ਜੇਠ ਤੇ ਹੜ ਅੰਦਰੋਂ ਤਪਾ ਦਿੰਦਾ ਹੈ।
ਦ੍ਰਿਸ਼ਟ ਨਾ ਕਰੀ ਰਾਮ ਜੀਓ,
ਕਿਉਂ? ਕਿਉਂਕਿ ਉਹਨਾਂ ਉੱਤੇ ਕਰਤੇ ਪੁਰਖ ਵਾਹਿਗੁਰੂ ਜੀ ਦੀ ਦ੍ਰਿਸ਼ਟੀ ਨਹੀਂ ਹੋਈ।
ਨਾ ਦ੍ਰਿਸ਼ਟ ਆਵੈ ਮਰਤ ਹਾਵੈ,
ਉਹ ਜੀਵ ਇਸਤਰੀ ਖੋ ਕੇ ਲੈ ਲੈ ਕੇ ਹਾ ਹੈ ਕਰਕੇ ਮਰਦੀ ਪਈ ਹੈ। ਕਰਤਾ ਪੁਰਖ ਵਾਹਿਗੁਰੂ ਉਹਦੀ ਦ੍ਰਿਸ਼ਟੀ ਇਸ ਉੱਪਰ ਨਹੀਂ ਹੋਈ, ਪਰਮਾਤਮਾ ਦੇ ਦੀਦਾਰ ਨਹੀਂ ਕੀਤੇ।
ਮਹਾਗਾਰਬ ਮੁੱਠੀਆ,
ਉਹ ਅਸਲ ਚ ਹੰਕਾਰ ਦੇ ਵਿਚ ਮੁੱਠੀ ਹੋਈ ਹੈ, ਠੱਗੀ ਗਈ ਹੈ। ਜੇਠ ਹਾੜ ਦਾ ਮਹੀਨਾ ਤਪਦਾ ਪਿਆ, ਮਹਾਰਾਜ ਕਹਿੰਦੇ ਉਹ ਅੰਦਰੋਂ ਇੰਨੀ ਕੁ ਤਪੀ ਉਹਦੇ ਹੰਕਾਰ ਨੇ ਠੱਗ ਲਿਆ ਹੈ।
ਜਲ ਬਾਜ ਮਛਲੀ ਤਰਫੜਾਵਾ,
ਇਸ ਤਰ੍ਹਾਂ ਜੀਵ ਇਸਤਰੀ ਖਾੜ ਦੇ ਮਹੀਨੇ ਚ ਜੇਠ ਤਪਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤਪਦੀ ਹੈ। ਮੱਛੀ ਨੂੰ ਪਾਣੀ ਨਾ ਮਿਲੇ ਉਹ ਤੜਫਦੀ ਹੈ। ਸਤਿਗੁਰੂ ਕਹਿੰਦੇ ਜੇ ਇਸ ਮਹੀਨੇ ਚ ਪਰਮਾਤਮਾ ਦਾ ਨਾਮ ਨਾ ਹੋਵੇ ਤੇ ਜੀਵ ਆਤਮਾ ਮੱਛੀ ਦੀ ਤਰ੍ਹਾਂ ਤੜਫੜਾਹਟ ਵਿਚ ਹੈ।
ਸੰਗ ਮਾਇਆ ਰੁੱਠੀਆ,
ਅਸਲ ਚ ਉਹ ਮਾਇਆ ਦੇ ਲੜ ਲੱਗ ਕੇ ਰੱਬ ਵਾਲੇ ਪਾਸੇ ਰੁੱਸ ਗਈ ਜੀ। ਇਉਂ ਕਹਿ ਲੋ ਪਰਮਾਤਮਾ ਤੋਂ ਦੂਰੀ ਬਣਾ ਲਈ ਤੇ ਅੰਦਰ ਤਪਿਆ ਪਿਆ ਤੇ ਮਾਇਆ ਨੇ ਤੇ ਹੰਕਾਰ ਨੇ ਠੱਗ ਲਿਆ ਹੈ।
ਕਰ ਪਾਪ ਜੋਨੇ ਪੈ ਭੀਤ ਹੋਈ,
ਕਈ ਜੂਨਾਂ ਚ ਪਾਪ ਕਰਦੀ ਕਰਦੀ ਉਹ ਆਤਮਾ ਪੈ ਭੀਤ ਹੋ ਗਈ ਹੈ। ਉਹਦੇ ਅੰਦਰ ਖੋਕੇ ਹਾਵੇ ਅੰਦਰ ਸਿਰਫ ਤੇ ਸਿਰਫ ਪੈ ਹੀ ਹੈ।
ਦੇ ਸਾਸਨ ਜਾਮ ਜੀਓ,
ਉਹਨੂੰ ਜਿਹੜਾ ਜਮਦੂਤ ਹੈ ਉਹ ਵੀ ਦੁੱਖ ਦਿੰਦਾ, ਤਾੜਨਾ ਕਰਦਾ, ਉਹਦੇ ਉੱਤੇ ਆਪਣਾ ਉਹ ਸੱਚੇ ਡੰਡ ਰੱਖਦਾ ਹੈ।
ਬਿਨਵੰਤ ਨਾਨਕ ਓਟ ਤੇਰੀ,
ਸਤਿਗੁਰੂ ਅਖੀਰ ਚ ਫਿਰ ਬੇਨਤੀ ਕਰਦੇ ਨੇ, ਮਾਲਕ ਜੀ ਸਾਨੂੰ ਸਿਰਫ ਤੁਹਾਡੇ ਚਰਨਾਂ ਦੀ ਓਟ ਹੈ।
ਰਾਖ ਪੂਰਨ ਕਾਮ ਜੀਓ,
ਹੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਤੁਸੀਂ ਰੱਖ ਲੋ, ਸਾਰੀਆਂ ਕਾਮਨਾਵਾਂ ਪੂਰੇ ਕਰਨ ਵਾਲੇ ਹੋ।
ਸਲੋਕ ਸਰਦਾ ਲਾਗੀ ਸੰਗ ਪ੍ਰੀਤਮ,
ਜਿਸ ਨੂੰ ਕਰਤੇ ਪੁਰਖ ਵਾਹਿਗੁਰੂ ਸੋਹਣੇ ਪਰਮਾਤਮਾ ਨਾਲ ਪ੍ਰੀਤਮ ਨਾਲ ਸ਼ਰਧਾ ਲੱਗ ਗਈ,
ਇੱਕ ਤਿਲ ਰਹਿਣ ਨਾ ਜਾਏ,
ਜਿਹਦੀ ਪਰਮਾਤਮਾ ਨਾਲ ਪਿਆਰ ਤੇ ਸ਼ਰਧਾ ਹੈ, ਇੱਕ ਤਿਲ ਇੱਕ ਖਿੰਨ ਸਮਾਂ ਵੀ ਉਹ ਆਪਣੇ ਸੋਹਣੇ ਪਰਮਾਤਮਾ ਤੋਂ ਬਿਨਾਂ ਰਹਿ ਨਹੀਂ ਸਕਦਾ।
ਮਨ ਤਨ ਅੰਤਰ ਰਾਵ ਰਹੇ,
ਉਸ ਦੇ ਮਨ ਵਿੱਚ ਉਸ ਦੇ ਤਨ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਆਪ ਰਮੇ ਹੋਏ ਹਨ।
ਨਾਨਕ ਸਹਿਜ ਸੁਭਾਏ,
ਤੇ ਉਹ ਸੁਤੇ ਸਿਜ ਸਹਿਜ ਅਵਸਥਾ ਵਿੱਚ, ਤੇ ਸੁਭਾਏ ਦਾ ਅਰਥ ਪ੍ਰੇਮ ਸਹਿਤ, ਪ੍ਰੇਮ ਸੁਯੁਕਤ, ਉਸ ਹਿਰਦੇ ਵਿੱਚ ਪ੍ਰੇਮ ਵੀ ਹੈ ਸਹਿਜ ਵੀ ਹੈ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੈ।
ਕਰ ਗਹਿ ਲੀਨੀ ਸਾਜਨਾ ਹੈ ਜਨਮ ਜਨਮ ਕੇ ਮੀਤ,
ਉਸ ਪਰਮਾਤਮਾ ਨੇ ਸੱਜਣ ਨੇ ਖੱਤ ਪਕੜ ਕੇ ਸਾਨੂੰ ਆਪਣੇ ਨਾਲ ਲਾੜ ਲਿਆ, ਤੇ ਉਹ ਜਨਮਾਂ ਜਨਮਾਂ ਦਾ ਮਿੱਤਰ, ਹਰ ਜਨਮ ਵਿਚ ਸਾਡੀ ਸਾਰ ਲੈਣ ਵਾਲਾ।
ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ,
ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੂੰ ਆਪ ਨੇ ਬਾਂਹ ਪਕੜ ਕੇ ਆਪਣੇ ਨਾਲ ਜੋੜ ਲਿਆ, ਆਪਣੇ ਚਰਨਾਂ ਦੀ ਦਾਸੀ ਸੇਵਕਾ ਬਣਾ ਲਿਆ। ਹਿਤ ਚੀਤ, ਚੇਤ ਦਾ ਅਰਥ ਚਿੱਤ, ਉਹਦੇ ਹਿਰਦੇ ਵਿੱਚ ਚਿੱਤ ਵਿੱਚ ਪਰਮਾਤਮਾ ਦੀ ਮੁਹੱਬਤ ਹੈ।
ਸ਼ੰਤ ਰੁੱਤ ਬਰਸ ਸੁਹੇਲੀਆ, ਸਾਵਣ ਭਾਦਵੇ ਆਨੰਦ ਜੀਓ,
ਹੁਣ ਤੀਜੀ ਰੁੱਤ ਸ਼ੁਰੂ ਹੋਈ ਜੀ, ਤੇ ਸੰਗਤ ਜੀ ਖਿਮਾ ਕਰ ਦਿਓ, ਸਮ ਹੁਕਮਨਾਮਾ ਆਇਆ ਲੰਬੇੜਾ, ਤੇ ਮੈਂ ਆਖਰੀ ਅਰਥ ਸਿਰਫ ਕਰੀ ਜਾ ਰਿਹਾ ਇਸ ਕਰਕੇ ਕਿਉਂਕਿ ਮੈਂ ਚਿਹਰੇ ਦੇਖਣਾ ਪਿਆ ਨਾ ਜੀ, ਕਿਉਂ ਪਤਾ ਲੱਗਦਾ ਵੀ ਹੁਣ ਗੱਲ ਅਗਾਂਹ ਕੋਈ ਤੁਰਦੀ ਨਹੀਂ ਪਈ, ਬਸ ਅਖਰੀ ਅਰਥੀ ਹੋਣੇ ਨੇ। ਹੁਣ ਸੰਗਤ ਜੀ ਪਹਿਲਾ ਮਹੀਨਾ, ਪਹਿਲੇ ਦੋ ਮਹੀਨੇ ਸਨ ਚੇਤ ਤੇ ਵਿਸਾਖ ਬਸੰਤ ਦੇ, ਉਸ ਤੋਂ ਬਾਅਦ ਜੇਠ ਤੇ ਹਾੜ ਆ ਗਏ ਗ੍ਰੀਖਮ ਦੇ, ਗਰਮੀ ਦੇ, ਹੁਣ ਰੁੱਤ ਬਦਲੀ ਦੋ ਮਹੀਨੇ ਅਗਾਂਹ ਹੋਰ ਆ ਗਏ ਜੀ, ਉਹ ਚੇਤ ਤੇ ਭਾਦਮ ਦਾ ਜਿਹੜਾ ਮਹੀਨਾ ਹੈ ਇਹਨੂੰ ਬਰਖਾ ਦਾ ਗਿਆ। ਦੁਬਾਰਾ ਪੜੋ ਜੀ ਤੁਕ।
ਰੁੱਤ ਬਰਸ ਸਹੇਲੀਆ, ਸਾਵਣ ਭਾਦਵੇ ਆਨੰਦ ਜੀਓ,
ਸਤਿਗੁਰੂ ਕਹਿੰਦੇ ਨੇ ਰੁੱਤ ਆਪਣੀ ਬਰਸਾਤ ਦੀ, ਸਾਉਣ ਤੇ ਭਾਦੋਂ ਦਾ ਮਹੀਨਾ ਇਹ ਸੁਹੇਲੀ ਹੋ ਗਈ। ਕਿਉਂ ਜੀ? ਕਹਿਣ ਲੱਗੇ ਅੰਦਰ ਨਾਮ ਜਪ ਜਪ ਕੇ ਆਨੰਦ ਪੈਦਾ ਹੋਇਆ ਹੈ।
ਕਾਣ ਉਹਨਾਂ ਬੁੱਠੇ ਜਲ ਥਲ ਪੂਰਿਆ ਮਕਰੰਦ ਜੀਓ,
ਜਿਹੜੇ ਬੱਦਲ ਨੇ ਉਹ ਝੁੱਕ ਝੁੱਕ ਕੇ ਆਉਂਦੇ ਨੇ। ਉਹਨਾਂ ਦਾ ਵੈਸੇ ਲਫ਼ਜ਼ੀ ਅਰਥ ਦਾ ਝੁੱਕ ਝੁੱਕ ਕੇ ਆਉਣਾ, ਬੁੱਠੇ ਦਾ ਅਰਥ ਵਰਸਣਾ। ਇੱਥੇ ਇੱਕ ਸ਼ਬਦ ਮਹਾਰਾਜ ਨੇ ਵਰਤਿਆ ਮਕਰੰਦ, ਦੁਬਾਰਾ ਤੁਕ ਪੜੋ ਜੀ।
ਕਾਣ ਉਹਨਾਂ ਬੁੱਠੇ ਜਲ ਥਲ ਪੂਰਿਆ ਮਕਰੰਦ ਜੀਓ,
ਜਲ ਥਲ ਪੂਰਿਆ ਮਕਰੰਦ ਜੀਓ। ਉਂਜ ਵੈਸੇ ਮਕਰੰਦ ਦਾ ਲਫ਼ਜ਼ੀ ਅਰਥ ਹੁੰਦਾ ਸੁਗੰਧੀ। ਸਾਡੇ ਕੁਝ ਗੁਰਮੁਖ ਟੀਕਾਕਾਰਾਂ ਨੇ ਅਰਥ ਕੀਤੇ ਨੇ ਕਿ ਸਾਉਣ ਤੇ ਭਾਦੋ ਦਾ ਮਹੀਨਾ ਵਰਸ ਰਿਹਾ, ਹਰ ਪਾਸੇ ਜਲ ਜਲ ਪਾਣੀ ਪਾਣੀ ਏ, ਤੇ ਮਕਰੰਦ ਦਾ ਅਰਥ ਸੁਗੰਧੀ ਨਾਲ ਹੀ ਕੀਤਾ ਵੀ ਜਿਵੇਂ ਸੁਗੰਧੀ ਵਾਲਾ ਪਾਣੀ। ਪਰ ਸ੍ਰੀਮਾਨ ਭਾਈ ਕਾਨ ਸਿੰਘ ਨਾਭਾ ਹੋਣਾ, ਸ੍ਰੀਮਾਨ ਭਾਈ ਵੀਰ ਸਿੰਘ ਜੀ ਹੋਣਾ ਨੇ, ਜਦੋਂ ਉਹਨਾਂ ਦਾ ਕੋਸ਼ ਪੜਿਆ, ਉਹਨਾਂ ਨੇ ਕੋਸ਼ ਵਿੱਚ ਮਕਰੰਦ ਦਾ ਅਰਥ ਪਾਣੀ ਹੀ ਕੀਤਾ। ਕਹਿਣ ਲੱਗੇ ਭਾਈ ਸਿੱਖੋ, ਸਤਿਗੁਰੂ ਜੀ ਬਖਸ਼ਿਸ਼ ਕਰ ਰਿਹਾ ਕਿ ਚਾਰ ਚੁਫੇਰੇ ਪਾਣੀ ਪਾਣੀ ਭਰਿਆ ਹੈ। ਇਸ ਜਿਵੇਂ ਪਾਣੀ ਭਰ ਗਿਆ, ਇਸੇ ਤਰ੍ਹਾਂ ਸਾਉਣ ਦੇ ਮਹੀਨੇ ਵਿੱਚ ਗੁਰੂ ਬੱਦਲ ਬਣ ਕੇ ਜਿਸ ਆਤਮਾ ਤੇ ਵਰਸਦਾ ਹੈ, ਸੱਚਮੁੱਚ ਉਹਦਾ ਤਨ ਮਨ ਉਹਦਾ ਅੰਤਰ ਆਤਮਾ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜ ਜਾਂਦਾ ਹੈ। ਇਉਂ ਕਹਿ ਲਓ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਮਨ ਤਨ ਰੱਤਾ ਸੱਚ ਰੰਗ, ਉਹਦਾ ਮਨ ਤਨ ਜਿਹੜਾ ਉਹ ਰੱਬ ਦੇ ਨਾਮ ਚ ਰੰਗ ਜਾਂਦਾ ਹੈ।
ਰੱਬ ਪੂਰ ਰਹਿਆ ਸਰਬ ਠਾਈ ਹਰ ਨਾਮ ਨਾਮਨਿਦ ਗ੍ਰਹਿ ਭਰੇ।
ਪਰਮਾਤਮਾ ਜਿਵੇਂ ਮੀਂਹ ਪੈਂਦਾ ਸਾਰੀਆਂ ਥਾਵਾਂ ਤੇ ਪਾਣੀ, ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਸਾਰੀਆਂ ਥਾਵਾਂ ਤੇ ਵਿਆਪਕ ਹੈ ਤੇ ਸਾਉਣ ਭਾਦੋਂ ਦੇ ਮਹੀਨੇ ਚ ਇਸ ਰੁੱਤ ਵਿੱਚ ਨਾਮ ਜਪਿਆ ਤੇ ਘਰ ਜਿਹੜਾ ਨਾ ਉਹ ਪਰਮਾਤਮਾ ਦੇ ਨੌ ਨਿਧ ਨਾਮ ਦੇ ਖਜ਼ਾਨੇ ਨਾਲ ਭਰਪੂਰ ਹੋਇਆ ਹੈ।
ਸਿਮਰ ਸੁਆਮੀ ਅੰਤਰ ਜਾਮੀ ਕੁਲ ਸਮੂਹਾ ਸਭ ਤਰੇ।
ਮਹਾਰਾਜ ਕਹਿੰਦੇ ਨੇ ਉਸ ਸਭ ਦੀਆਂ ਅੰਦਰ ਜਾਣਨ ਵਾਲੇ ਪਰਮਾਤਮਾ ਦਾ ਨਾਮ ਜਪ ਜਪੇਗਾ ਆਪ ਤਾਂ ਤਰੇਗਾ ਤੇ ਸਮੂਹ ਕੁਲ ਜਿੰਨੇ ਤੇਰੇ ਕੁਲ ਦੇ ਜੀ ਨੇ ਤੇਰੀਆਂ ਕੁੱਲਾਂ ਦਾ ਉਧਾਰ ਹੋਵੇਗਾ।
ਤਰੇ ਰੰਗ ਰਡਾਗੇ ਨਹਿਸ਼ਦਰ ਲਾਗੇ ਕਿਰਪਾਲ ਸਦ ਬਖਸ਼ਿੰਦ ਜੀਓ।
ਜਿਸ ਉਪਰ ਕਰਤਾ ਪੁਰਖ ਵਾਹਿਗੁਰੂ ਕਿਰਪਾ ਕਰੇ ਨਾਮ ਦੀ ਦਾਤ ਦੇਵੇ ਉਹਨੂੰ ਕੁਛ ਸ਼ਿਦਰ ਨਹੀਂ ਲੱਗਦਾ। ਸ਼ਿਦਰ ਦਾ ਅਰਥ ਐਬ ਪਾਪ ਦੋਖ, ਉਹਨੂੰ ਕੋਈ ਦੋਖ ਦੋਖ ਪਾਪ ਨਹੀਂ ਲੱਗਦਾ ਜਿਸ ਉਪਰ ਵਾਹਿਗੁਰੂ ਦੀ ਕਿਰਪਾ ਹੋਵੇ।
ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ।
ਮਹਾਰਾਜ ਇਹਨਾਂ ਦੋ ਮਹੀਨਿਆਂ ਵਿੱਚ ਸਾਉਣ ਤੇ ਭਾਦੋਂ ਵਿੱਚ ਵਰਖਾ ਰੁੱਤ ਵਿੱਚ ਕਹਿੰਦੇ ਆ ਜਿਹੜਾ ਮਨ ਨੂੰ ਭਾਉਣ ਵਾਲਾ ਕਰਤਾ ਪੁਰਖ ਵਾਹਿਗੁਰੂ ਹੈ ਉਹ ਕੰਤ ਪਰਮਾਤਮਾ ਪਾਇਆ ਹੈ।
ਸਲੋਕ ਆਸ ਪਿਆਸੀ ਮੈਂ ਫਿਰੋ ਕਬ ਪੇਖੋ ਗੋਪਾਲ।
ਹਜ਼ੂਰ ਕਹਿੰਦੇ ਨੇ ਧਰਤੀ ਦੀ ਪਾਲਣਾ ਕਰਨ ਵਾਲਾ ਕਰਤਾ ਪੁਰਖ ਵਾਹਿਗੁਰੂ ਗੋਪਾਲ ਕਦੋਂ ਮੈਂ ਦੇਖਾਂ। ਮੈਂ ਉਹਦੇ ਦਰਸ਼ਨਾਂ ਦੀ ਆਸ ਵਿੱਚ ਪਿਆਸ ਲੈ ਕੇ, ਆਸ ਤੇ ਪਿਆਸ ਇਹ ਦੋ ਚੀਜ਼ਾਂ ਮੇਰੀ ਫਿਰ ਬੇਨਤੀ ਹੈ। ਇੱਕ ਆਸ ਹੋਵੇ ਦੂਜੀ ਪਿਆਸ ਹੋਵੇ, ਇਹ ਦੋ ਚੀਜ਼ਾਂ ਰੱਬ ਪੈਦਾ ਕਰਦੇ ਨਾ ਤੇ ਤੀਜੀ ਗੱਲ ਫਿਰ ਸੋਨੇ ਤੇ ਸੁਹਾਗਾ ਜੇ ਅੰਦਰੋਂ ਅਰਦਾਸ ਹੋ ਜਾਏ ਤਾਂ। ਜੇ ਆਸ ਹੋਵੇ ਫਿਰ ਬੇਨਤੀ, ਪਿਆਸ ਹੈ ਤੇ ਆਸ ਕਰ, ਜੇ ਆਸ ਹੈ ਤੇ ਗੁਰੂ ਤੇ ਚਰਨਾਂ ਚ ਅਰਦਾਸ ਕਰ। ਮਹਾਰਾਜ ਕਹਿੰਦੇ ਆ ਮੈਂ ਆਸ ਪਿਆਸੀ ਹਾਂ, ਚਾਰ ਚੁਫੇਰੇ ਚੱਲ ਰਹੀ ਹਾਂ ਉਸ ਨੂੰ ਪਾਣ ਵਾਸਤੇ।
ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ।
ਸਤਿਗੁਰੂ ਕਹਿੰਦੇ ਨੇ ਕੋਈ ਹੈ ਸੰਤ ਸੱਜਣ, ਕੋਈ ਹੋਏ ਪਰਮਾਤਮਾ ਦੇ ਰੰਗ ਵਿੱਚ ਰੱਤੀ ਕੋਈ ਆਤਮਾ ਜਿਹੜੀ ਉਸ ਵਾਹਿਗੁਰੂ ਜੀ ਨਾਲ ਮਿਲਾ ਦੇਵੇ।
ਬਿਨ ਮਿਲਵੇ ਸ਼ਾਂਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ।
ਉਸ ਵਾਹਿਗੁਰੂ ਨੂੰ ਮਿਲਣ ਤੋਂ ਬਿਨਾਂ ਸ਼ਾਂਤੀ ਨਹੀਂ ਉਪਜ ਸਕਦੀ। ਤੇ ਮਹਾਰਾਜ ਕਹਿੰਦੇ ਜਿਵੇਂ ਪਿਆਸ ਲੱਗੀ ਹੋਵੇ, ਹੁਣ ਪਿਆਸ ਲੱਗੀ ਬੰਦੇ ਨੂੰ ਇਹ ਕਹਿ ਦਈਏ ਤੂੰ ਪਰੌਂਠੇ ਖਾ ਲੈ, ਰੋਟੀ ਖਾ ਲੈ, ਆਹ ਚੀਜ਼ ਖਾ ਲੈਗਾ ਜੀ? ਬੰਦੇ ਨੂੰ ਪਿਆਸ ਲੱਗੀ ਹੋਵੇ ਦੁਨੀਆ ਭਰ ਦੇ ਸਾਰੇ ਖਜ਼ਾਨੇ ਸਾਹਮਣੇ ਰੱਖ ਦਿਓ, ਉਹ ਕਹੇਗਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਪਾਣੀ ਦਿਓ, ਮੈਂ ਪਾਣੀ ਤੋਂ ਬਿਨਾਂ ਮਰ ਚੱਲਿਆ। ਤਨ ਦੀ ਪਿਆਸ ਲੱਗੇ ਤੇ ਬੰਦਾ ਆਪਣਾ ਰਾਜ ਭਾਗ ਵੀ ਛੱਡਣ ਨੂੰ ਤਿਆਰ ਹੋ ਜਾਂਦਾ। ਤੇ ਜਿਸ ਨੂੰ ਕਰਤੇ ਪੁਰਖ ਵਾਹਿਗੁਰੂ ਜੀ ਦੇ ਮਿਲਣ ਦੀ ਪਿਆਸ ਲੱਗ ਜਾਏ ਨਾ ਜੀ, ਉਹਨੂੰ ਕਿਹੜੀ ਕੋਈ ਚੀਜ਼ ਚੰਗੀ ਲੱਗਦੀ ਹੈ? ਮਹਾਰਾਜ ਕਹਿੰਦੇ ਨੇ ਉਸ ਨੂੰ ਹੋਰ ਕੁਝ ਨਹੀਂ ਸੁਖਾਂਦਾ।
ਹਰ ਸਾਹਿਬ ਸਰਨਾਗਤੀ ਨਾਨਕ ਆਸ ਪੁਜਾਏ।
ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸਾਧੂਆਂ ਦੀ ਸ਼ਰਨ ਵਿੱਚ ਗਏ, ਜਿਹੜੇ ਮਨ ਦੀਆਂ ਇੱਛਾਵਾਂ ਨੂੰ ਆਸਾਂ ਨੂੰ ਪੂਰੀਆਂ ਕਰਨ ਵਾਲੇ ਹਨ।
ਸੰਤ ਰੁੱਤ ਸਰਦ ਅਡੰਬਰ ਅਸੂ ਕਤਕੇ ਹਰ ਪਿਆਸ ਜੀਓ।
ਹੁਣ ਸਰਦੀ ਰੁੱਤ ਆਰੰਭ ਹੋ ਗਈ। ਅਡੰਬਰੋ ਦਾ ਲਫ਼ਜ਼ੀ ਅਰਥ ਵੈਸੇ ਅਡੰਬਰ ਬਨਾਵਟ ਹੁੰਦਾ, ਪਰ ਇਹਦੇ ਅਰਥ ਕਰਾਂਗੇ ਜੀ ਇਹ ਆਰੰਭ ਹੋਣਾ। ਸਤਿਗੁਰੂ ਕਹਿੰਦੇ ਅੱਸੋ ਤੇ ਕੱਤੇ ਦਾ ਮਹੀਨਾ ਆ ਗਿਆ। ਦੇਖੋ ਫਿਰ ਮੈਂ ਬੇਨਤੀ ਕਰਾਂ, ਦੋ ਦੋ ਮਹੀਨੇ ਇੱਕ ਇੱਕ ਰੁੱਤ, ਅੱਸੋ ਤੇ ਕੱਤੇ ਦਾ ਮਹੀਨਾ ਆ ਗਿਆ। ਤੇ ਸੱਚ ਹੈ ਕਿ ਸਰਦੀ ਦੀ ਰੁੱਤ ਦੀ ਆਰੰਭਤਾ ਹੋਈ ਹੈ।
ਭੋਜੰਤੀ ਦਰਸ਼ਨ ਫਿਰਤ ਕਬ ਮਿਲੀਏ ਗੁਣ ਤਾਸ ਜੀਓ।
ਉਸ ਗੁਣਾਂ ਦੇ ਖਜ਼ਾਨੇ ਨੂੰ ਕਦੋਂ ਮਿਲੀਏ? ਮਹਾਰਾਜ ਕਹਿੰਦੇ ਉਸ ਗੁਣਾਂ ਦੇ ਖਜ਼ਾਨੇ ਨੂੰ ਮੈਂ ਖੋਜ ਲਈ ਲੱਭ ਰਹੀ ਹਾਂ।
ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਣਾ।
ਭਾਵੇਂ ਹਾਰ ਪਾਏ ਹੋਣ, ਕੰਗਣ ਪਾਏ ਹੋਣ, ਸ਼ਿੰਗਾਰ ਕੀਤੇ ਹੋਣ, ਹਰ ਚੀਜ਼ ਤ੍ਰਿਗ ਹੈ ਜੇ ਕਰਤਾ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਨਹੀਂ ਹੋਇਆ। ਜੇ ਉਹ ਨਹੀਂ ਮਿਲਿਆ
ਤੇ ਪਿਆਰਿਓ ਕਿਸੇ ਅਰਥ ਵੀ ਸੰਦੇ ਸ਼ਿੰਗਾਰ ਨਹੀਂ।
ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੇ ਤਨਾ।
ਜੇ ਮੰਨ ਲੋ ਕੋਈ ਜੀਵ ਇਸਤਰੀ ਵਿਦਵਾਨ ਵੀ ਹੋਵੇ, ਸੋਹਣਾ ਵੀ ਹੋਵੇ, ਬੰਦਾ ਚਲਾਕ ਵੀ ਹੋਵੇ, ਜਾਣਕਾਰ ਵੀ ਹੋਵੇ, ਤੇ ਜੇ ਸ਼ਿੰਗਾਰ ਵੀ ਕੀਤੇ ਹੋਣ ਕਰਮ ਕਾਂਡਾਂ ਦੇ, ਚਲੋ ਅੰਦਰੂਨੀ ਅਰਥ ਆਪਾਂ ਹੀ ਕਰਾਂਗੇ, ਕੇਵਲ ਬਾਹਰ ਮੁਖੀ ਅਰਥ ਨਹੀਂ। ਕਿ ਜਿਵੇਂ ਮੈਂ ਫਿਰ ਬੇਨਤੀ ਕਰਾਂ, ਪਤੀ ਦਾ ਮਿਲਾਪ ਨਹੀਂ ਤੇ ਪਾਏ ਹੋਏ ਕੰਗਣ, ਪਾਏ ਹੋਏ ਚੂੜੇ ਕਿਸ ਕੰਮ ਨੇ ਜੀ? ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਬੰਦਾ ਸਿਆਣਾ ਵੀ ਹੋਵੇ, ਚਤੁਰ ਵੀ ਹੋਵੇ, ਜਾਣਕਾਰ ਵੀ ਹੋਵੇ, ਜੇ ਉਹਦਾ ਵਾਹਿਗੁਰੂ ਜੀ ਨਾਲ ਮਿਲਾਪ ਨਹੀਂ, ਉਸ ਬੰਦੇ ਦਾ ਜੀਵਨ ਇਸ ਤਰ੍ਹਾਂ ਜਿਵੇਂ ਸਵਾਸ ਤੋਂ ਬਿਨਾਂ ਤਨ ਪਿਆ ਹੋਇਆ ਹੈ। ਸਿੱਧਾ ਅਰਥ ਹੋ ਗਿਆ ਜੀ ਮੁਰਦਾ, ਉਹ ਮਰਿਆ ਹੋਇਆ ਹੈ। ਇਉਂ ਕਹਿ ਲਓ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਈਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਇਹਨੂੰ ਹੋਰ ਥੋੜਾ ਜਿਹਾ ਸਤਿਗੁਰਾਂ ਨੇ ਇੱਕ ਬਚਨ ਵੀ ਕੀਤਾ ਹੈ, ਧਨੀ ਵਿਖਾਉਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ। ਜੇ ਸਾਈ ਨਾਲ ਨਹੀਂ ਤੇ ਜਿੰਨੇ ਮਰਜ਼ੀ ਰੇਸ਼ਮੀ ਕੱਪੜੇ ਪਾਏ ਹੋਣ ਕਿਸ ਅਰਥ ਨੇ ਜੀ? ਫਿਰ ਮੇਰੀ ਬੇਨਤੀ ਹੈ ਕਿ ਬਾਹਰ ਦੇ ਕਰਮ ਕਾਂਡ ਕਿਸੇ ਅਰਥ ਨਹੀਂ ਜੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਨਹੀਂ। ਧਨੀ ਵਿਖਾਉਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿਨਾਲੇ। ਤੇ ਜੇ ਮਾਲਕ ਘਰ ਹੋਵੇ ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕੱਪੜੇ ਵੀ ਪਾਟੇ ਹੋਣ, ਸੱਚ ਏਵੇ ਭਾਵੇਂ ਜ਼ਮੀਨ ਤੇ ਸੌਣਾ ਪੈ ਜਾਏ, ਪੇਟੋਂ ਭੁੱਖਾ ਵੀ ਰਹਿਣਾ ਪੈ ਜਾਏ, ਪਰ ਘਰ ਸਾਈ ਤਾਂ ਹੈ ਨਾ। ਰੋਖੋ ਭੋਜਨ ਰੁਖੋ ਭੋਜਨ ਭੂਮ ਸੈਨ ਸਖੀ ਪ੍ਰਹਿ ਸੰਗ ਸੋਖ ਬਿਹਾਤ। ਇੱਥੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਕਿ ਸੁੰਦਰ ਵੀ ਹੋਵੇ, ਸੁਜਾਨ ਵੀ ਹੋਵੇ, ਚਤੁਰ ਵੀ ਹੋਵੇ, ਜਾਣਕਾਰ ਵੀ ਹੋਵੇ, ਬਸ ਉਹਦਾ ਜੀਵਨ ਇਸ ਤਰ੍ਹਾਂ ਨਾਮ ਤੋਂ ਬਿਨਾਂ ਜਿਵੇਂ ਸਵਾਸਾਂ ਤੋਂ ਬਿਨਾਂ ਇਨਸਾਨ ਦਾ ਤਨ ਹੈ।
ਈਤ ਉਤ ਦੈ ਦਿਸ ਆਲੋਕਣ ਮਨ ਮਿਲਣ ਕੀ ਪ੍ਰਭ ਪਿਆਸ ਜੀਓ।
ਸਤਿਗੁਰੂ ਕਹਿੰਦੇ ਨੇ ਇਧਰ ਉਧਰ ਦੇਖਣਾ, ਖੱਬੇ ਸੱਜੇ ਤੱਕਣਾ, ਮਨ ਵਿੱਚ ਇੱਕੋ ਹੀ ਆਸ ਹੈ, ਇੱਕੋ ਹੀ ਪ੍ਰੀਤ ਹੈ ਕਿ ਕਰਤਾ ਪੁਰਖ ਵਾਹਿਗੁਰੂ ਜੀ ਤੁਹਾਡਾ ਮਿਲਾਪ ਹੋ ਜਾਏ।
ਬਿਨਵੰਤ ਨਾਨਕ ਧਾਰ ਕਿਰਪਾ ਮਿਲ ਹੋ ਪ੍ਰਭ ਗੁਣ ਤਾਸ ਜੀਓ।
ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਜੀ, ਸਤਿਗੁਰੂ ਜੀ ਕਿਰਪਾ ਕਰੋ। ਹੁਣ ਕਈ ਸੱਜਣਾਂ ਨੇ ਇਹਦੇ ਅਰਥ ਗੁਰਮੁਖਾਂ ਸਾਹਮਣੇ ਅਰਦਾਸ ਕੀਤੇ ਕਿ ਬੰਦਗੀ ਕਰਨ ਵਾਲਿਓ, ਤੁਹਾਡੇ ਸਾਹਮਣੇ ਅਰਦਾਸ ਹੈ ਕਿ ਤੁਸੀਂ ਗੁਣਾਂ ਦੇ ਖਜ਼ਾਨੇ ਪਰਮਾਤਮਾ ਨਾਲ ਮਿਲਾ ਦਿਓ। ਸੰਗਤ ਜੀ, ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਮਿਲਦੇ ਆ ਕਿ ਮਹਾਰਾਜ ਜਿਵੇਂ ਬਾਣੀ ਚ ਕਰਦੇ ਆ ਬਚਨ, ਮੇਰੇ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ। ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੂੰ ਕੋਈ ਜੋੜ ਦੇ, ਬਕੂ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਇੱਥੇ ਬੇਨਤੀ ਹੈ ਗੁਰਮੁਖ ਪਿਆਰਿਓ, ਪਰਮੇਸ਼ਵਰ ਦੇ ਰੰਗ ਚ ਰਤੇ ਹੋਇਓ, ਸਾਨੂੰ ਵੀ ਉਸ ਗੁਣਾਂ ਦੇ ਖਜ਼ਾਨੇ ਨਾਲ ਮਿਲਾ ਦੇਵੋ।
ਸਲੋਕ ਜਲਨ ਬੁਝੀ ਸੀਤਲ ਭੈ ਮਨ ਤਨ ਉਪਜੀ ਸ਼ਾਂਤ।
ਮਹਾਰਾਜ ਕਹਿੰਦੇ ਨੇ ਅੰਦਰ ਦੀ ਜਿਹੜੀ ਜਲਨ ਸੀ, ਅੱਗ ਸੀ, ਕਾਮ ਕ੍ਰੋਧ ਲੋਹ ਮੁਹੰਕਾਰ ਈਰਖਾ ਦਵੈਸ਼ ਨਿੰਦਿਆ, ਸਾਰੀ ਅੱਗ ਬੁਝ ਗਈ, ਅੰਦਰ ਬਿਲਕੁਲ ਸ਼ਾਂਤ ਹੋ ਗਿਆ, ਮਨ ਵਿੱਚ ਤੇ ਤਨ ਵਿੱਚ ਬਿਲਕੁਲ ਪੂਰਨ ਤੌਰ ਤੇ ਟਿਕਾ ਤੇ ਠੰਡ ਪਈ ਹੈ।
ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤ।
ਉਹ ਪਾਰ ਬ੍ਰਹਮ ਪਰਮੇਸ਼ਵਰ ਪੂਰਨ ਵਾਹਿਗੁਰੂ ਜੀ ਮਿਲ ਗਏ, ਜਿਹੜੀ ਦਵੈਤ ਦੀ ਭ੍ਰਾਂਤੀ ਸੀ ਜੀ, ਭਰਮ ਸੀ, ਉਹ ਅੰਦਰੋਂ ਖਤਮ ਹੋਇਆ ਹੈ।
ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ।
ਇੱਥੇ ਸਤਿਗੁਰੂ ਬਚਨ ਕਰਦੇ ਆ ਭਾਈ ਗੁਰਮੁਖੋ, ਜਿਹੜੇ ਨਾਮ ਜਪਣ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਉਹਨਾਂ ਨੂੰ ਕਰਤਾਰ ਨੇ ਆਪ ਭੇਜਿਆ ਸੰਸਾਰ ਤੇ। ਸਾਧ ਪਠਾਏ ਆਪ ਪ੍ਰਭ ਹਮ ਤੁਮ ਤੇ ਨਾਹੀ ਦੂਰ। ਇਹਦਾ ਮਤਲਬ ਦੁਨਿਆਵੀ ਬੰਦੇ ਅਸੀਂ ਭਟਕਣਾ ਵਿੱਚ ਪੈ ਜਾਂਦੇ ਹਾਂ, ਪਰਮਾਤਮਾ ਹੈ ਕਿ ਨਹੀਂ, ਕਿਤੇ ਝੂਠ ਤੇ ਨਹੀਂ। ਮਹਾਰਾਜ ਕਹਿੰਦੇ ਬੰਦਗੀ ਕਰਨ ਵਾਲੇ ਇਸ ਕਰਕੇ ਭੇਜੇ ਨੇ ਕਿ ਇਹਨਾਂ ਨੂੰ ਜਾ ਕੇ ਦੱਸ ਦਿਓ ਹਮ ਤੁਮ ਤੇ ਨਾਹੀ ਦੂਰ। ਪਰਮਾਤਮਾ ਕਹਿ ਰਹੇ ਨੇ ਮੈਂ ਤੁਹਾਡੇ ਤੋਂ ਦੂਰ ਨਹੀਂ, ਮੈਂ ਤੁਹਾਡੇ ਵਿੱਚ ਹਾਂ। ਇਹ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸਾਧੂ ਜਨ ਦੱਸਣਾ ਨੇ। ਫਿਰ ਮੈਂ ਬੇਨਤੀ ਕਰਾਂਗਾ, ਸਾਧੂ ਜਨ ਪਖੰਡੀ ਨਹੀਂ, ਕਿਉਂਕਿ ਧਰਮ ਸ਼ਬਦ ਹੀ ਇੱਕ ਐਸਾ ਹੈ, ਸਪਿਰਚੁਅਲ ਗ੍ਰੰਥਾਂ ਦੀ ਸ਼ਬਦਾਵਲੀ ਐਸੀ ਹੈ, ਜਿਹੜਾ ਮਰਜ਼ੀ ਬੰਦਾ ਕਿਸੇ ਉੱਤੇ ਟੁਕਾ ਕੇ ਉਹਦੀ ਵਿਆਖਿਆ ਕਰੀ ਜਾਂਦਾ। फिर बेनती है हुण शब्द साध साध पठाए आप वाहगुरु ने भेजे केड़ा साध जी महाराज भाई साहब भाई गुरदास साहब कहते नौ दरवाजे साध साध सदाया मेरे वर्गी ते अदिया निक्की जी जीव खाने ते कंट्रोल नहीं कर सकिया मैं रास्ते ते साधु कादा हो गया जी। दास ने एक बार अर्ज की सी किसे ने दरवेश दी कर रोटी पकाई सी चलो थोड़ी जी एक साखी कह देना रोटी पकाई दरवेश दी जिवें कोई कहिंदा गुरमुखो साडे वल प्रशादा छको ते ओदी ख्याति बड़ी सी प्रसिद्धि बड़ी सी जिसने अपने घर रोटी वर्जी ये बड़ा पुराना शब्द वर्जी उन्हू सदा पितर पत्र दिता ते ओ दरवेश दे नाल अपने मुरीद भी बड़े सन आ पहुंचे जी जदो खाना पा के थाली च परोस के दिता उन्हें एक बुरकी तोड़ी वो सलूने च लाई सलूना पहला वरत दे सी वह सलूने सब्जी च लाई ते मूह च पाई अंदर नहीं गई विचों भी बोल पिया कहिंदा खाना कि पकाया सब्जी विच ते लूण ही नहीं सलूने विच लूण ही नहीं हुण जिस बंदे ने रोटी वर्जी शेख ने वह बड़ा बेचारा महसूस करन लग पिया बेजती जी भी हो की गया उन्हें उस वक्त अपने आप नू बचाने लई जिस नौकरानी ने खाना पकाया से उन्हूं बुला लिया ये भी एक तरीका हुंदा अपने आप नू बंदा वड्डा सेव कर जांदा बली निक्के दी चढ़ जांदी है ये याद रखियो ये सारे सिस्टम च हुंदा है निक्का बंदा गलती कर दे उहदी बदली करके चुक के मारो बाहर ते वड्डा लीडर गलती कर जाए उहदे ते सारे पड़दे पांदे हुंदे आ सच्ची गल है गरीब का कोई नहीं जे सवाए रब तो बिना हुण उस बंदे ने अपने आप नू बचाने लई चमड़ी उहनू झिड़कन लग पिया औरत नू गुलाम सी उहदे घर तेनू खाना पकाना नहीं आउंदा तू सलूने च लून नहीं पाया इन्ना सोहना खाना पकानी है ओ औरत भी रब की बंदगी च भिजी हुई सी कहन लगी मालक तुसी सुनिया की दिता सी मैंने जो खाना पकाना सी कहिंदा मैं ये कहा सी कि साडे घर दरवेश आने ने ते दरवेशां लई खाना पका कहिंदी है जे तुसी मैनू ये कहिंदे भी जीव दे चस्कोले आने ने चस्कोला शब्द भी बड़ा पुराना है ਇਹ ਜੀਵ ਦੇ ਚਸਕੇ ਵਾਲੇ ਆਉਣੇ ਨੇ ਇਹ ਵਰਾਇਟੀਆਂ ਟੈਸਟ ਕਰਨ ਵਾਲੇ ਆਉਣੇ ਆ ਕਹਿੰਦੀ ਹੈ ਮੈਂ ਤਾਂ ਜੇ ਜੀਵ ਦੇ ਸਵਾਦੂ ਆਉਂਦੇ ਉਹੋ ਜਿਹਾ ਮਸਾਲਾ ਪਾਉਂਦੀ ਤੂੰ ਦਰਵੇਸ਼ ਕਹਿ ਸੱਚੀ ਤੈਨੂੰ ਦੱਸਾਂ ਆ ਜਿਹੜਾ ਬੁਰਕੀ ਮੂੰਹ ਚ ਲੈ ਕੇ ਬੈਠਾ ਹੈ ਦਰਵੇਸ਼ ਨਹੀਂ ਜਿਹੜਾ ਦੇ ਜੀਵ ਦੇ ਸਵਾਦ ਤੋਂ ਉੱਪਰ ਨਹੀਂ ਉੱਠਿਆ ਨੂੰ ਰੱਬ ਦਾ ਨਾਮ ਦਾ ਸਵਾਦ ਕਿੱਥੇ ਆਉਣਾ ਹੈ ਦਰਵੇਸ਼ ਤਾਂ ਸੱਚੀ ਮੁੱਚੀ ਜੀਵ ਦੇ ਸਵਾਦ ਤੋਂ ਉੱਪਰ ਉੱਠ ਕੇ ਕਹਿੰਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ ਮੈਂ ਬੇਨਤੀ ਕਰ ਰਿਹਾ ਇਹ ਤੇ ਸਾਧ ਦਾ ਅਰਥ ਮੈਂ ਨਿੰਦਿਆ ਨਹੀਂ ਕਰ ਰਿਹਾ ਮੈਂ ਸੱਚ ਕਹਿੰਦਾ ਮੈਂ ਸਾਧੂ ਦਾ ਅਦਬ ਕਰਨਾ ਮੈਂ ਸੰਤ ਦਾ ਅਦਬ ਕਰਨਾ ਬੰਦਗੀ ਕਰਨ ਵਾਲਾ ਮੈਂ ਸਵੀਕਾਰ ਕਰਨਾ ਪਰ ਦੁੱਖ ਲੱਗਦਾ ਜਦੋਂ ਏਡੇ ਪਵਿੱਤਰ ਸ਼ਬਦਾਂ ਦੇ ਥੱਲੇ ਲੁਟੇਰੇ ਬੰਦੇ ਨਿਵਾਸ ਕਰਦੇ ਆ ਮਹਾਰਾਜ ਨੇ ਇੱਥੇ ਉਸ ਸਾਧੂ ਨੂੰ ਕਿਹਾ ਕਿਹੜਾ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਆ ਸਾਧੂ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਗੁਰਦੇਵ ਕਹਿ ਰਹੇ ਨੇ ਸਾਧ ਪਠਾਏ ਆਪ ਪ੍ਰਭ ਵਾਹਿਗੁਰੂ ਜੀ ਨੇ ਭੇਜੇ ਨੇ ਕਿ ਮੈਂ ਤੁਹਾਡੇ ਤੋਂ ਦੂਰ ਨਹੀਂ ਇਹਨਾਂ ਲੋਕਾਂ ਨੂੰ ਦੱਸੋ ਕਿ ਜਨਮ ਮਰਨ ਦੂਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਖਰਸ਼ੋਂ ਲੈਣ ਮਿਲਾਏ ਇੱਥੇ ਮਹਾਰਾਜ ਕਹਿੰਦੇ ਸਾਧੂ ਭੇਜੇ ਨੇ ਅਸੀਂ ਤੁਹਾਡੇ ਤੋਂ ਦੂਰ ਨਹੀਂ
ਨਾਨਕ ਭ੍ਰਮ ਭੈ ਮਿਟ ਗਏ ਰਮਣ ਰਾਮ ਭਰਪੂਰ
ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਉਹਦਾ ਰਮਣ ਕਰਕੇ ਸਿਮਰਨ ਕਰਕੇ ਅੰਦਰ ਦੇ ਭਰਮ ਭੁਲੇਖੇ ਭਟਕਣਾ ਮੁੱਕ ਗਈ ਹੈ
ਸੰਤ ਰੁੱਤ ਸਿਸਿਆਰ ਸੀਤਲ ਹਰ ਪ੍ਰਗਟ ਮੰਗਰ ਪੋਹੇ ਜੀਓ
ਹੁਣ ਅੱਗੇ ਮਹੀਨਾ ਆ ਗਿਆ ਮੱਗਰ ਤੇ ਪੋਹ ਸਤਿਗੁਰਾਂ ਨੇ ਮੰਗਰ ਸ਼ਬਦ ਵਰਤਿਆ ਉਂਝ ਪੋਹ ਵਰਤਿਆ ਇੱਥੇ ਬਾਣੀ ਚ ਪੋਖ ਵੀ ਆਉਂਦਾ ਪੋਖ ਤੁਕਾਰ ਨਾ ਵਿਆਪੀ ਪੋਖ ਸੁਹੰਦਾ ਅਸੀਂ ਪੜ੍ਹਦੇ ਹਾਂ ਇੱਥੇ ਮਹਾਰਾਜ ਕਹਿੰਦੇ ਸਿਸਿਅਰ ਇਹਦਾ ਅਰਥ ਹੈ ਸਿਆਲੇ ਦੀ ਰੁੱਤ ਸਰਦ ਰੁੱਤ ਜਿਹੜੀ ਸ਼ੁਰੂ ਹੋ ਗਈ ਤੇ ਇਸ ਵਿੱਚ ਮੱਗਰ ਤੇ ਪੋਹ ਦਾ ਮਹੀਨਾ ਅੱਤ ਦਾ ਸਿਆਲ ਵਾਲਾ ਹੈ
ਜਲ ਨਾ ਬੁਝੀ ਦਰਸ ਪਾਇਆ ਬਿਰਸੇ ਮਾਇਆ ਧਰੋਹ ਜੀਓ।
ਮਹਾਰਾਜ ਕਹਿੰਦੇ ਅੰਦਰ ਦੀ ਜਲਨ ਬੁੱਝ ਗਈ, ਪਰਮਾਤਮਾ ਦਾ ਦਰਸ਼ਨ ਪਾਇਆ, ਮਾਇਆ ਦੇ ਧੋਖੇ ਤੋਂ ਦੂਰ ਹੋਏ ਖਾਂ।
ਸਭ ਕਾਮ ਪੂਰੇ ਮਿਲ ਹਜੂਰੇ, ਹਰ ਚਰਨ ਸੇਵਕ ਸੇਵਿਆ।
ਪਰਮਾਤਮਾ ਜੀ ਦੇ ਚਰਨਾਂ ਦੀ ਸੇਵਾ ਕਰਦੇ ਸੇਵਕ ਨੇ, ਉਹਦੇ ਸਾਰੇ ਕੰਮ ਕਰਤੇ ਪੁਰਖ ਨੇ ਪੂਰੇ ਕੀਤੇ ਖਾਨ।
ਹਾਰ ਡੋਰ ਸਿਗਾਰ ਸਭ ਰਸ ਗੁਣ ਗਾਓ ਅਲਖ ਅਭੇਵਿਆ।
ਮਹਾਰਾਜ ਕਹਿੰਦੇ ਨੇ ਆਮ ਤੌਰ ਤੇ ਪਤੀ ਪ੍ਰਸੰਨ ਕਰਨ ਲਈ ਹਾਰ ਡੋਰ ਪਰਾਂਦੇ ਪਿੱਛੇ ਪਾਉਣ ਵਾਲੇ, ਪਿੱਛੇ ਡੋਰੀ ਜਿਹੜੀ ਲਮਕਾਈਆਂ ਬੀਬੀਆਂ, ਕਹਿੰਦੇ ਨੇ ਫਿਰ ਦੁਬਾਰਾ ਤੋਂ ਪੜੋ ਜੀ।
ਹਾਰ ਡੋਰ ਸਿਗਾਰ ਸਭ ਰਸ ਗੁਣ ਗਾਓ ਅਲਖ ਅਭੇਵਿਆ।
ਉਸ ਅਲਖ ਪਰਮਾਤਮਾ ਦੇ ਜਿਹਦਾ ਕੋਈ ਭੇਦ ਨਹੀਂ ਪਾ ਸਕਦਾ, ਉਹਦੇ ਗੁਣ ਗਾਉਣੇ, ਬਸ ਇਹੀ ਹਾਰ ਸ਼ਿੰਗਾਰ ਇਹੀ ਡੋਰ ਹੈ।
ਪਾਓ ਭਗਤ ਗੋਬਿੰਦ ਬਾਂਛਤ ਜਮ ਨਾ ਸਾਕੈ ਜੋ ਹੈ ਜੀਓ।
ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਇੱਛਾਵਾਨ ਹੈ, ਉਹਨੂੰ ਕਦੀ ਜਮਦੂਤ ਦੇਖ ਨਹੀਂ ਸਕਦਾ।
ਬਿਨਵੰਤ ਨਾਨਕ ਪ੍ਰਭ ਆਪ ਮਿਲੀ ਤਹ ਨਾ ਪ੍ਰੇਮ ਬਸ਼ੋਹ ਜੀਓ।
ਮਹਾਰਾਜ ਕਹਿੰਦੇ ਜਿਸ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਉਹਦਾ ਕਦੀ ਪਿਆਰੇ ਵਾਹਿਗੁਰੂ ਤੋਂ ਵਿਛੋੜਾ ਨਹੀਂ ਪੈਂਦਾ।
ਸਲੋਕ ਹਰ ਧਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ।
ਸੁਹਾਗਣੀਆਂ ਨੇ ਭਾਗਾਂ ਵਾਲੀਆਂ ਨੇ ਖਰੀ ਧਨ ਨਾਮ ਧਨ ਪਾਇਆ, ਉਹਨਾਂ ਦਾ ਚਿੱਤ ਕਦੀ ਡੋਲਦਾ ਨਹੀਂ।
ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ।
ਮਹਾਰਾਜ ਕਹਿੰਦੇ ਉਹਦੇ ਵਿੱਚ ਬੰਦਗੀ ਕਰਨ ਵਾਲੇ ਸਾਧੂ ਜਨ ਸੰਜੋਗੀ ਬਣੇ, ਹਿਰਦੇ ਘਰ ਵਿੱਚ ਪਰਮਾਤਮਾ ਮਿੱਤਰ ਪ੍ਰਗਟ ਹੋਏ ਹਨ।
ਨਾਦ ਬਨੋਦ ਆਨੰਦ ਕੋਡ ਪ੍ਰੇ ਪ੍ਰੀਤਮ ਸੰਗ ਬਣੇ।
ਜਿਨ੍ਹਾਂ ਦੀ ਪਰਮਾਤਮਾ ਨਾਲ ਬਣ ਗਈ ਆਨੰਦ ਬਿਨੋਦ, ਉਹਨਾਂ ਦੇ ਅੰਦਰ ਰਾਗ ਚੱਲਣ ਲੱਗ ਪਿਆ, ਉਹ ਅੰਦਰੋਂ ਪਰਮਾਤਮਾ ਨੂੰ ਦੇਖਣ ਲੱਗ ਪਏ, ਉਹਨਾਂ ਅੰਦਰ ਪੂਰਨ ਤੌਰ ਤੇ ਕੌਤਕ ਤਮਾਸ਼ੇ ਆਨੰਦ ਵਰਦਾ ਹੈ।
ਮਨ ਬਾਂਸ਼ ਫਲ ਪਾਇਆ ਹਰ ਨਾਨਕ ਨਾਮ ਭਨੇ।
ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਖਰੀ ਪਰਮਾਤਮਾ ਦਾ ਨਾਮ ਬੋਲਿਆ, ਉਹਨਾਂ ਮਨ ਬਾਂਛਿਤ ਫਲ ਪ੍ਰਾਪਤ ਕੀਤੇ ਹਨ।
ਸੰਤ ਹਿਮ ਕਰ ਰੁੱਤ ਮਨ ਭਾਵਤੀ ਮਾਘ ਫਗਣ ਗੁਣਵੰਤ ਜੀਓ।
ਮਹਾਰਾਜ ਕਹਿੰਦੇ ਹਿਮ ਕਰ ਦਾ ਅਰਥ ਹੈ ਬਰਫ਼ ਵਾਲੀ ਰੁੱਤ, ਬਰਫ਼ ਦੀ ਰੁੱਤ ਆ ਗਈ, ਤੇ ਮਾਘ ਤੇ ਫਗਣ ਦਾ ਮਹੀਨਾ ਗੁਰਬਾਣੀ ਵਿੱਚ ਬਰਫ਼ ਦੀ ਹੈ। ਹਿਮ ਕਰ ਰੁੱਤ ਮੰਨੀ ਮਹਾਰਾਜ ਜੀ ਨੇ। ਮੈਂ ਤਾਂ ਆਰੰਭ ਚ ਕਿਹਾ ਵੀ ਮਤਾਂ ਕਿਸੇ ਦੇ ਮਨ ਚ ਕੋਈ ਇਹ ਉੱਠੇ ਖਿਆਲ ਵੀ ਇਹ ਮਹੀਨੇ ਤਾਂ ਬਸੰਤ ਦੇ ਮੰਨੇ ਗਏ, ਨਹੀਂ, ਗੁਰਮੁਖੋ ਗੁਰਬਾਣੀ ਅਨੁਸਾਰ ਚੇਤ ਵੈਸਾਖ ਬਸੰਤ ਹੈ। ਤੇ ਹੁਣ ਜਿਹੜਾ ਆਪ ਜੀ ਪਾਠ ਸੰਗਮ ਕਰੇ, ਦੁਬਾਰਾ ਤੁਕ ਫਿਰ ਪੜੋ ਜੀ।
ਹਿਮ ਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ।
ਮਾਘ ਤੇ ਫੱਗਣ ਦਾ ਮਹੀਨਾ ਹਿਮ ਕਰ ਦਾ ਹੈ। ਹੁਣ ਦੱਸੋ ਬਰਫ਼ ਵਾਲੀ ਰੁੱਤ ਕਿਸੇ ਨੂੰ ਚੰਗੀ ਲੱਗਦੀ? ਕੁਰਬਾਨ ਜਾਈਏ ਸਤਿਗੁਰਾਂ ਤੋਂ, ਰੁੱਤ ਦਾ ਜ਼ਿਕਰ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਮਹਾਰਾਜ ਮੌਸਮ ਦੱਸਦੇ ਆ। ਸਤਿਗੁਰੂ ਕਹਿੰਦੇ ਜਦੋਂ ਅੱਤ ਦੀ ਬਰਫ਼ ਪੈਂਦੀ ਏ, ਅੱਤ ਦੀ ਬਰਫ਼ ਪੈਂਦੀ ਏ, ਉਹ ਰੁੱਤ ਸਾਡੇ ਮਨ ਨੂੰ ਚੰਗੀ ਲੱਗਦੀ ਏ। ਕਿਉਂ? ਕਿਉਂਕਿ ਮਾਘ ਤੇ ਫੱਗਣ ਦੇ ਮਹੀਨੇ ਵਿੱਚ ਗੁਣਾਂ ਦਾ ਦਾਤਾ ਵਾਹਿਗੁਰੂ ਹਿਰਦੇ ਵਿੱਚ ਵਸਿਆ ਹੋਇਆ ਹੈ। ਉਹ ਬਰਫ਼ ਦੀ ਰੁੱਤ ਸਾਨੂੰ ਅੱਤ ਦੀ ਸੋਹਣੀ ਲੱਗ ਰਹੀ ਹੈ।
ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ।
ਵਾਹ ਵਾਹ, ਮਹਾਰਾਜ ਕਹਿੰਦੇ ਨੇ ਇਸ ਮਹੀਨੇ ਚ ਮੇਰੇ ਹਿਰਦੇ ਘਰ ਦਾ ਸਵਾਮੀ ਕੰਤ ਘਰ ਆ ਗਿਆ। ਆਓ ਸਖੀਓ, ਆਓ ਸਹੇਲੀਓ, ਆਓ ਸਤ ਸੰਗੀ ਭੈਣੋ, ਮੇਰੇ ਪਿਆਰੇ ਵਾਹਿਗੁਰੂ ਜੀ ਦੇ ਗੁਣ ਗਾਈਏ।
ਗ੍ਰਹਿ ਲਾਲ ਆਏ ਮਨ ਧਿਆਏ ਸੇਜ ਸੁੰਦਰ ਸੋਹੀਆ।
ਹਿਰਦੇ ਘਰ ਵਿੱਚ ਵਾਹਿਗੁਰੂ ਜੀ ਆ ਗਏ, ਮਨ ਨੂੰ ਚੰਗੇ ਲੱਗੇ, ਹੁਣ ਸੇਜ ਅੱਤ ਦੀ ਸੋਹਣੀ ਬਣ ਗਈ ਹੈ।
ਵਾਣ ਤਰਣ ਤ੍ਰਿਭਾਉਣ ਭਏ ਹਰ ਆਦੇਖ ਦਰਸ਼ਨ ਮੋਹੀਆ।
ਮਹਾਰਾਜ ਕਹਿੰਦੇ ਨੇ ਹੁਣ ਵਣ ਤਿਣ ਜਿੰਨੇ ਵੀ ਜੰਗਲ ਨੇ, ਜੰਗਲ ਦੇ ਤਿਣਕੇ ਨੇ, ਰੁੱਖ ਨੇ, ਸਾਰੇ ਚੰਗੇ ਲੱਗਦੇ ਪਏ ਆ। ਮੇਰੀ ਫਿਰ ਬੇਨਤੀ ਪਿਆਰਿਓ, ਬਰਫ਼ ਦੀ ਰੁੱਤ ਵੀ ਤਾਂ ਪਤਝੜ ਭਰ ਜਾਂਦੀ, ਕਿਹੜੀ ਰੁੱਤ ਦਿਸਦੀ ਜੀ ਇੱਥੇ? ਇਸ ਤੁਕ ਨੂੰ ਫਿਰ ਗੁਰਮੁਖੋ ਪੜੋ।
ਵਾਣ ਤ੍ਰਿਣ ਤ੍ਰਿਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ।
ਹੁਣ ਬੇਨਤੀ ਹੈ, ਬਰਫ਼ ਦੀ ਰੁੱਤ ਚ ਤਾਂ ਪੱਤੇ ਝੜਦੇ ਆ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਿਹਾ, ਨਹੀਂ ਜੀ, ਹੁਣ ਚਾਰ ਚੁਫੇਰੇ ਹਰਿਆਵਲ ਹੋ ਗਈ, ਚਾਰ ਚੁਫੇਰੇ ਠੰਡਾ ਪਣ ਆ ਗਿਆ। ਮਹਾਰਾਜ ਸਾਨੂੰ ਸਮਝਾਉਂਦੇ ਨੇ ਬਰਫ਼ ਦੀ ਰੁੱਤ ਅੱਤ ਦੀ ਦੁਖਦਾਈ ਹੈ, ਕੁਛ ਵੀ ਚੰਗਾ ਨਹੀਂ ਲੱਗਦਾ, ਚਾਰ ਚਫੇਰੇ ਰੁੱਖ ਜਿਹੜੇ ਨੇ ਸੁੰਨਸਾਨ ਹੋ ਜਾਂਦੀ ਹੈ ਜੀ। ਤੁਸੀਂ ਦੇਖੋਗੇ ਬਗੀਚੇ ਝੜ ਜਾਂਦੇ ਆ, ਫੁੱਲ ਝੜ ਜਾਂਦੇ ਆ, ਸਾਰੀ ਚੀਜ਼ਾਂ ਸੁੰਨਸਾਨ ਨੇ। ਪਰ ਸਤਿਗੁਰਾਂ ਨੇ ਇੱਥੇ ਸਮਤ ਅੰਦਰ ਦੀ ਦਿੱਤੀ, ਭਾਵੇਂ ਮਾਘ ਤੇ ਫੱਗਣ ਵਿੱਚ ਅੱਤ ਦੀ ਬਰ ਪੈ ਰਹੀ ਹੈ, ਪਰ ਸਤਿਗੁਰੂ ਕਹਿੰਦੇ ਨੇ ਅੰਦਰ ਦੇ ਜਿਹੜੇ ਸਾਡੇ ਇੰਦਰੇ ਨੇ, ਸਾਡਾ ਖਿਰਦਾ ਹੈ, ਇਹ ਅੱਤ ਦਾ ਖੇੜੇ ਵਿੱਚ ਆ ਗਿਆ, ਤਿੰਨ ਭਵਨ ਖੇੜੇ ਵਿੱਚ ਆ ਗਏ। ਕਿਉਂਕਿ ਜਿਹਦੇ ਅੰਦਰ ਕਰਤਾਰ ਦੀ ਬੰਦਗੀ ਹੋਵੇ ਉਹਦੇ ਲਈ ਚੇਤੇ ਰੱਖਿਓ, ਹਿਮਕਰ ਰੁੱਤ ਵੀ ਬਸੰਤ ਬਣ ਜਾਂਦੀ ਹੈ। ਜਿਹਦੇ ਅੰਦਰੋਂ ਰੱਬ ਭੁੱਲ ਜਾਏ ਉਹਦੇ ਵਾਸਤੇ ਬਸੰਤ ਵੀ ਬਰਫ਼ ਬਣ ਜਾਂਦੀ ਹੈ। ਨਾਨਕ ਤਿੰਨਾ ਬਸੰਤ ਹੈ, ਜਿਨ ਕਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨ ਫਿਰੈ ਜਲੰਤ। ਇੱਥੇ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਹਨ,
ਮਿਲੇ ਸੁਆਮੀ ਇਸ਼ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ।
ਮਹਾਰਾਜ ਕਹਿੰਦੇ ਨੇ ਜਦੋਂ ਉਸ ਪਰਮਾਤਮਾ ਦੇ ਨਿਰਮਲ ਮੰਤ ਨੂੰ ਜਪਿਆ ਤੇ ਮਨ ਦੀ ਇੱਛਾ ਪੂਰੀ ਹੋਈ ਹੈ।
ਬਿਰਮੰਤ ਨਾਨਕ ਨਿਤ ਕਰਹੋ ਰਲੀਆ ਹਰ ਮਿਲੇ ਸ੍ਰੀ ਧਰ ਕੰਤ ਜੀਓ।
ਸਤਿਗੁਰੂ ਕਹਿੰਦੇ ਨੇ ਉਸ ਪਰਮਾਤਮਾ ਨੂੰ ਮਿਲ ਕੇ ਮਿਲਾਪ ਦਾ ਆਨੰਦ ਮਾਣਿਆ, ਸ੍ਰੀ ਕੰਤ ਧਰ ਜਿਹੜੇ ਨੇ ਮਾਇਆ ਦੇ ਪਤੀ ਪਰਮੇਸ਼ਵਰ ਜੀ, ਉਹਨਾਂ ਦਾ ਮਿਲਾਪ ਹੋਇਆ ਹੈ।
ਸਲੋਕ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ।
ਸੰਤ ਜਿਹੜੇ ਨੇ ਉਹ ਜਿੰਦ ਦੇ ਸਹਾਇਤਾ ਕਰਨ ਵਾਲੇ ਨੇ, ਮਦਦਗਾਰ ਨੇ, ਭਵ ਸਾਗਰ ਤੋਂ ਤਾਰਨ ਵਾਲੇ ਹਨ।
ਸਭ ਤੇ ਉੱਚੇ ਦਾਣੀ ਹੈ ਨਾਨਕ ਨਾਮ ਪਿਆਰ।
ਜਿਹੜੀਆਂ ਆਤਮਾਵਾਂ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਦੀਆਂ ਨੇ ਉਹ ਸਭ ਤੋਂ ਉੱਚੇ ਹਨ।
ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਵੀਰ।
ਕੋਈ ਸੂਰਮੇ ਤੇ ਉਹ ਬਹਾਦਰ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣਿਆ, ਉਹ ਭਵ ਸਾਗਰ ਤਰ ਗਏ ਹਨ।
ਨਾਨਕ ਤਿੰਨ ਬਲਹਾਰਣ ਹਰ ਜਪ ਉਤਰੇ ਤੀਰ।
ਉਹਨਾਂ ਗੁਰਮੁਖਾਂ ਤੋਂ ਸਤਿਗੁਰੂ ਕਹਿੰਦੇ ਨੇ ਕੁਰਬਾਨ ਜਾਣੇ ਆ ਜਿਹੜੇ ਖਰੀ ਪਰਮਾਤਮਾ ਨੂੰ ਜਪ ਕੇ ਦੂਸਰੇ ਕਿਨਾਰੇ ਲੱਗ ਗਏ ਹਨ।
ਸੰਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜੀਓ।
ਮਹਾਰਾਜ ਕਹਿੰਦੇ ਸਭ ਤੋਂ ਉੱਚੇ ਪਰਮਾਤਮਾ ਦੇ ਚਰਨ ਨੇ, ਉਹਦਾ ਸ਼ਬਦ ਉਹਦੀ ਬਾਣੀ ਹੈ। ਜਿਸ ਦੇ ਸੀਸ ਉੱਪਰ ਪਰਮਾਤਮਾ ਦਾ ਸ਼ਬਦ ਵਸ ਜਾਏ ਹਿਰਦੇ ਚ, ਉਸ ਦੇ ਸਾਰੇ ਕਲੇਸ਼ ਦੁੱਖ ਜਿਹੜੇ ਨੇ ਉਹ ਦੂਰ ਹੁੰਦੇ ਹਨ।
ਆਵਣ ਜਾਵਣ ਦੁੱਖ ਹਰੇ ਹਰ ਭਗਤ ਕੀ ਆ ਪਰਵੇਸ਼ ਜੀਓ।
ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਪ੍ਰਵੇਸ਼ ਕਰ ਜਾਂਦੀ ਹੈ, ਆਉਣ ਤੇ ਜਾਣ ਦਾ ਦੁੱਖ ਮਿਟ ਜਾਂਦਾ ਹੈ।
ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਬੀਸਰਾ।
ਉਹ ਪਰਮਾਤਮਾ ਦੇ ਰੰਗ ਵਿੱਚ ਰੱਤੇ ਨੇ, ਸਹਿਜ ਅਵਸਥਾ ਵਿੱਚ ਮਸਤ ਨੇ, ਇੱਕ ਤਿਲ ਜਿੰਨਾ ਸਮਾਂ ਪਰਮਾਤਮਾ ਨਹੀਂ ਵਿਸਰਦਾ।
ਤਜ ਆਪ ਸਰਨੀ ਪਰੇ ਚਰਨੀ ਸਰਬ ਗੁਣ ਜਗਦੀਸਰਾ।
ਸਾਰੇ ਗੁਣਾਂ ਦਾ ਮਾਲਕ ਜਿਹੜਾ ਜਗਦੀਸ਼ ਹੈ, ਆਪਣੇ ਆਪ ਨੂੰ ਤਿਆਗ ਕੇ ਉਸ ਪ੍ਰਭੂ ਦੀ ਸ਼ਰਨ ਵਿੱਚ ਪਏ ਹਨ।
ਗੋਬਿੰਦ ਗੁਣ ਨਿਧ ਸ੍ਰੀ ਰੰਗ ਸੁਆਮੀ ਆਦਿ ਕਉ ਆਦੇਸ਼ ਜੀਓ।
ਜਿਹੜਾ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਮਾਇਆ ਦਾ ਪਤੀ ਹੈ, ਸਭ ਦਾ ਆਦਿ ਹੈ, ਉਸ ਕਰਤੇ ਪੁਰਖ ਵਾਹਿਗੁਰੂ ਨੂੰ ਆਦੇਸ਼ ਹੈ।
ਬਿਨਵੰਤ ਨਾਨਕ ਮਾਇਆ ਤਾਡੋਹ ਜੋਗ ਜੁਗੋ ਇੱਕ ਵੇਸ਼ ਜੀਓ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਹਰ ਯੁੱਗ ਵਿੱਚ ਆਪ ਇੱਕ ਜੈਸੇ ਹੋ, ਜਿਹਨੂੰ ਆਪ ਪਾਠ ਕਰਦੇ ਹੋ ਕਿ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਜਿਹੜਾ ਹਰ ਯੁੱਗ ਵਿੱਚ ਇੱਕ ਜੈਸਾ ਹੈ ਉਹਨੂੰ ਸਤਿਗੁਰੂ ਕਹਿੰਦੇ ਨੇ ਆਪਾਂ ਨਮਸਕਾਰ ਕੀਤੀ। ਸੰਗਤ ਜੀ, ਇਹ ਸਿਰਫ ਅੱਖਰੀ ਅਰਥ ਵੀ ਪੂਰੇ ਨਹੀਂ ਹੋ ਸਕੇ ਕਿਉਂਕਿ ਸਾਹਮਣੇ ਘੜੀ ਵੀ ਸੀ ਤੇ ਟਾਈਮ ਦਿਸਦਾ ਪਿਆ ਸੀ ਜਾਣ ਦਾ, ਤੇ ਸਤਿਗੁਰੂ ਕਿਰਪਾ ਕਰੇ ਜੀ, ਜੇ ਮੇਰੇ ਤੋਂ ਅਰਥ ਨਾ ਸਹੀ ਹੋ ਸਕੇ ਤੇ ਮੈਨੂੰ ਕਿਰਪਾ ਕਰਕੇ ਬਖਸ਼ ਦਿਆ ਜੇ, ਕਿਉਂਕਿ ਸ਼ਬਦ ਸੀ ਲੰਬੇਰਾ ਤੇ ਇਸ ਕਰਕੇ ਜਿੰਨੀ ਕੁ ਮੈਨੂੰ ਸਾਦਾ ਤੇ ਸਮਤ ਦਿੱਤੀ ਮੈਂ ਅਰਥ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਕਿਰਪਾ ਕਰੇ, ਸਾਨੂੰ ਭੈ ਭਾਵਣੀ ਭਗਤੀ ਦੀ ਦਾਤ ਬਖਸ਼ੇ ਜੀ। ਆਓ ਆਪਾਂ ਥੋੜਾ ਜਿਹਾ ਨਾਮ ਜਪ ਲਈਏ, ਜੇ ਲਾਈਵ ਦਾ ਟਾਈਮ ਹੋ ਜੇ ਕੱਟਣਾ ਕੱਟ ਵੀ ਦਿਆ ਕਰੋ, ਪਰ ਮੈਂ ਚਾਹੁੰਦਾ ਨਾਮ ਜ਼ਰੂਰ ਜਪ ਲਈਏ। ਕਰੋ ਕਿਰਪਾ ਜੀ ਸੰਗਤ ਜੀ, ਤਿੰਨ ਹਿੱਸਿਆਂ ਵਿੱਚ, ਪਹਿਲਾਂ ਦਾਸ, ਫਿਰ ਸਿੰਘ, ਫਿਰ ਬੀਬੀਆਂ ਜੀ। ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਓ ਜੀ ਸਤਿਗੁਰਾਂ ਜੀ ਦੇ ਇਸ ਬਚਨ ਦੇ ਅੰਤਲੀਆਂ ਤੁਕਾਂ ਦਾ ਪਾਠ ਸਰਵਣ ਕਰੀਏ ਜੀ।
ਗੋਵਿੰਦ ਗੁਣ ਨਿਧ ਸ੍ਰੀ ਰੰਗ ਸਵਾਮੀ, ਆਦਿ ਕਉ ਆਦੇਸ਼ ਜੀਓ, ਬਿਨਵੰਤ ਨਾਨਕ ਮਇਆ ਤਾਰੁਹ, ਜੁਗ ਜੁਗੋ ਇਕ ਵੇਸ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।